ਸਰ ਉਸਨੇ ਗਿਆ ਫਿਰ ਜਦ ਦੁਬਾਰੇ ਆਵਾਜ਼ ਆਈ ਫਿਰ ਉਹਨੇ ਕਿਹਾ ਵੀ ਇਹ ਤਾਂ ਪਰਮੇਸ਼ਰ ਕਨੀਆਂ ਲੱਗਦੀਆਂ ਮੈਨੂੰ ਕਹਿੰਦਾ ਮਹਾਰਾਜ ਜੀ ਫਿਰ ਮੈਂ ਗੁਰੂ ਕੀ ਨੂੰ ਧਾਰਨ ਕਰਾਂ ਪਰਮੇਸ਼ਰ ਸਭ ਵਿੱਚ ਬਣਾ ਦਿੰਦਾ ਸਾਧਸੰਗ ਪਰ ਇਸ ਨੂੰ ਪ੍ਰੇਮ ਤੇ ਗ੍ਰਾਹਕ ਹੋਣਾ ਚਾਹੀਦਾ ਕਹਿਣ ਲੱਗੇ ਰਾਮਾਨੰਦ ਜੀ ਕਾਂਸ਼ੀ ਰਹਿੰਦੇ ਨੇ ਰਾਮਾਨੰਦ ਬਰਾਤੀ ਹੋਏ ਬਿਨਾਂ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਜਾ ਕਹਿੰਦੇ ਉੱਥੇ ਚਲਿਆ ਜਾ ਉਹਨਾਂ ਨੂੰ ਗੁਰੂ ਧਾਰ ਲਾ ਤੈਨੂੰ ਪਰਮੇਸ਼ਰ ਮਿਲ ਜਾਏਗਾ ਬੜੋ ਪ੍ਰੇਮ ਨਾਲ
ਰਾਮਾਨੰਦ ਗੁਸਾਈ ਕਾਂਸੀ ਰਾਮਾਨੰਦ ਗੁਸਾਈ ਕਾਂਸੀ
ਰਾਮਾਨੰਦ ਜੀ ਤੋਂ ਉਪਦੇਸ਼ ਲੈ ਲਾ ਤੈਨੂੰ ਪਰਮੇਸ਼ਰ ਮਿਲ ਜਾਏਗਾ ਉਸਨੇ ਕਿਹਾ ਮਹਾਰਾਜ ਜੀ ਉਹ ਤਾਂ ਸਾਡੇ ਮੱਥੇ ਨੀ ਲੱਗਦੇ ਉਹ ਤਾਂ ਬ੍ਰਾਹਮਣ ਹੈ ਬਰਾਗੀ ਆ ਉਹ ਤਾਂ ਬ੍ਰਹਮਚਾਰੀ ਹੈ ਕਹਿਣਗੇ ਇਹ ਵੀ ਤੈਨੂੰ ਯੁਗਤੀ ਦੱਸ ਦਿੰਦੇ ਜੇ ਨਹੀਂ ਮੱਥੇ ਲੱਗਦੇ ਕਹਿੰਦੇ ਉਹ ਘਰੀ ਉਹ ਦੋ ਵਜੇ ਉੱਠ ਕੇ ਗੰਗਾ ਚ ਇਸ਼ਨਾਨ ਕਰਨ ਜਾਂਦਾ ਹੁੰਦਾ ਤੂੰ ਰਸਤੇ ਦੇ ਵਿੱਚ ਬਹਿ ਜੀ ਕੰਬਲ ਵੇੜ ਕੇ ਤੇਰੇ ਜੋ ਕੁਛ ਠੇਡਾ ਲੱਗਣਾ ਜਾਂ ਜੋ ਕੁਛ ਉਹ ਜਵਾਨ ਤੋਂ ਕਹਿਣਗੇ ਤੈਨੂੰ ਵਿਦੇਸ਼ ਹੋ ਜਾਏਗਾ ਬਸ ਤੂੰ ਕਮਾਈ ਕਰ ਲਈ ਹਾਂ ਤਾਂ ਕਮਾਈ ਨੂੰ ਲੱਗਣਾ ਨਾ ਵਿਦੇਸ਼ ਨੂੰ ਨਾ ਗੱਲਾਂ ਨੂੰ ਲੱਗਣਾ ਕਮਾਈ ਨੂੰ ਲੱਗੇਗਾ ਫਲ ਚੱਲ ਲੱਗਣਾ ਤੂੰ ਲੈ ਲਾ ਵਿਦੇਸ਼ ਤੂੰ ਜਾ ਡਾਕਟਰ ਤੋਂ ਲਿਖਾ ਲਿਆ ਚੀਜ਼ਾਂ ਵਾਲੇ ਚ ਰੱਖਦੇ ਲਿਆ ਕੇ ਉਹ ਕਾਗਜ਼ ਨੂੰ ਕੀ ਚਿਰ ਦੁੱਖ ਨੂੰ ਵੜ ਜੂਗਾ ਕਿੰਨਾ ਸਾਧਨ ਕਰਨਾ ਵਾਲਣੀਆਂ ਫਿਰ ਪੁੰਨੀਆਂ ਮਿੱਟਾ ਪਾਉਣਾ ਉਪਦੇਸ਼ ਤਾਂ ਹੋ ਜਾਏਗਾ ਉਪਦੇਸ਼ ਤਾਂ ਹਮੇਸ਼ਾ ਹੀ ਕਰਦੀ ਆ ਗੁਰਬਾਣੀ ਉਪਦੇਸ਼ ਰੂਪ ਹੀ ਆ ਸਾਰੀ ਪਰ ਜਿਹੜਾ ਕਹਿੰਦੀ ਆ ਉਹ ਨੀ ਕਰਦਾ ਹੁਣ ਉਹ ਕੌਣ ਕਰੂਗਾ ਉਹ ਕਹਿੰਦੇ ਗੁਆਂਢੀ ਕਰ ਲਵੇ ਬਸ ਤਾਂ ਮੈਨੂੰ ਮਿਲ ਜਾਵੇ ਕੁਮਾਰੀ ਗੁਆਂਢੀ ਕਰੇ ਇਉਂ ਤਾਂ ਨੀ ਸਿੱਧ ਹੋਣੀ ਬਸ ਸਰ ਕਬੀਰ ਸਾਹਿਬ ਜੀ ਕੰਬਲ ਲਪੇਟ ਕੇ ਪੈ ਗਏ
ਰਾਮ ਦੇਖੀ ਨਾ ਹੋਵੇ ਉਸ ਨੂੰ ਭਰੇਖਾ ਪੈ ਗਿਆ ਵੀ ਸੱਪ ਗਿਆ ਕੰਬਲ ਆ ਗਿਆ ਡਰਦਾ ਵੀ ਹੁਣ ਕੀ ਬਣੂਗਾ ਇਹ ਮੈਨੂੰ ਆਪਾਂ ਨੂੰ ਲਿਖਾ ਗਿਆ ਆਪਾਂ ਨੂੰ ਆ ਦੁਨੀਆ ਕਦੇ ਦੁੱਖ ਰੂਪ ਭਾਸਦੀ ਦੋ ਹੀ ਅਵਸਥਾ ਨੇ ਜਿਹੜਾ ਤਾਂ ਦੁਨੀਆ ਮੰਨਦਾ ਉਹਦੀ ਤਾਂ ਅਵਸਥਾ ਹੈ ਜਿਵੇਂ ਸੱਪ ਭਾਸਿਆ ਉਹਨੂੰ ਉਹ ਕੰਮਦਾ ਡਰਦਾ ਇੱਕ ਦੀ ਅਵਸਥਾ ਇਹੀ ਜੀ ਆ ਉਹ ਉਸਨੂੰ ਰੱਸੀ ਭਾਸਦੀ ਹੈ ਰੱਸੀ ਵਾਲਾ ਨੀ ਡਰੇਗਾ ਹੈ ਕੀ ਸੱਪ ਜਦ ਡਰ ਕਿੱਥੇ ਜਦ ਇਹ ਜੀਵ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਵੇਗਾ ਡਰ ਕਿੱਥੇ ਡਰ ਕਿੱਥੇ ਡਰ ਤਾਂ ਜੀਵ ਪੜੇ ਜਾਵੇ ਆਹ ਦੱਸਦੇ ਨੇ ਗੁਰੂ ਸਾਹਿਬ ਜੀ ਭਾਈ ਘਨੱਈਏ ਨੂੰ ਕਹਿੰਦੇ ਗੁਰਸਿੱਖਾਂ ਸਾਰਿਆਂ ਦੇ ਵਿੱਚ ਸਾਨੂੰ ਦੇਖਿਆ ਕਰ ਉਪਦੇਸ਼ ਕਰਦਾ ਜੀ ਉਪਦੇਸ਼ ਆਪਾਂ ਨੂੰ ਵੀ ਗੁਰੂ ਉਪਦੇਸ਼ ਕਰਦਾ ਕੀ ਕਹਿੰਦਾ ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਬਿੰਦ ਨਹੀਂ ਕੋਈ ਪੜ ਜਾ ਸਾਰੇ ਪ੍ਰੇਮੀ ਬੈਠਿਆ ਗੁਰੂ ਦੀ ਹਜ਼ੂਰੀ ਚ ਗੁਰੂ ਆਪਾਂ ਨੂੰ ਕਹਿੰਦਾ ਪ੍ਰਕਾਸ਼ ਹੈ ਸਾਹਮਣੇ ਕੀ ਕਹਿੰਦਾ ਸਭ ਗੋਬਿੰਦ ਹੈ ਪੜ ਲਿਆ ਕਿਸੇ ਦੇ ਮਨ ਨੇ ਕੀ ਹੈ ਸਭ ਗੋਬਿੰਦ ਜੀਦਾ ਜੇ ਨਹੀਂ ਜੀਦਾ ਤਾਂ ਇੱਕ ਤਾਂ ਮਨ ਉਹਨਾਂ ਮਨ ਵਾਲਾ ਤਾਂ ਆਪਾਂ ਗੁਰੂ ਦਾ ਹੁਕਮ ਮੰਨ ਕੇ ਵਿਆਸ ਨਹੀਂ ਕਰਿਆ। ਜਾਂ ਵਿਆਸ ਕਰੇਗਾ ਮਨ ਸਾਫ਼ ਹੋਵੇਗਾ ਫੇਰ ਇਹ ਗੱਲ ਵਾਪਰੇ ਵੀ ਹਾਂ ਗੋਬਿੰਦ ਸਾਰਿਆਂ ਦੇ ਵਿੱਚ ਹੀ ਹੈ। ਵਾਹਿਕ ਨਹੀਂ ਇਹਨੂੰ ਸਾਰਿਆਂ ਦੇ ਵਿੱਚ ਕਰ ਕੀ ਕਰਮ ਮਹਾਰਾਜ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਆਪਾਂ ਨੂੰ ਤਾਂ ਹੁੰਦੇ ਹੀ ਇਹ ਪੁੱਤਰਾਂ ਦੇਖਦੇ ਨੇ, ਧੀਆਂ ਦੇਖਦੇ ਨੇ, ਕੀ ਕਰੋਗੇ, ਕਿੱਧਰ ਪਜਾਓਗੇ, ਬੜੋ ਬਰੇ ਉਹਦਾ ਬੜਾ ਮੁਸ਼ਕਲ। ਗੋਬਿੰਦ
ਨਹੀਂ ਕੋਈ ਜੀ, ਸਭ ਗੋਬਿੰਦ ਹੈ,
ਸਿੱਖ ਗੁਰੂ ਇੱਕ ਸਿੱਖ ਹੁੰਦਾ ਇੱਕ ਗੁਰੂ ਹੁੰਦਾ, ਸਿੱਖ ਸੁਣਦਾ ਹੁੰਦਾ ਗੁਰੂ ਸੁਣਾਉਂਦਾ ਹੁੰਦਾ। ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਉਪਦੇਸ਼ ਦੁਆਰਾ ਪਰਮ ਜੀਵ ਦੀ ਬੋਧਕ ਵਚਨਾਂ ਦੁਆਰਾ ਏਕਤਾ ਕਰ ਦਿੰਦਾ ਨਿਰਾਕਾਰ ਵਾਹਿਗੁਰੂ ਵਿੱਚ ਸਿੱਖ ਨੂੰ, ਉਹ ਜੀਵ ਨੂੰ ਲਾਇਆ ਕਰ ਦਿੰਦਾ, ਕੋਈ ਜੀਵ ਨਹੀਂ ਰਹਿੰਦਾ ਫਿਰ ਆਤਮਾ। ਆਤਮਾ ਜੀ ਅਲਸਾ ਦੇ ਵਿੱਚ ਮਿਲ ਜਾਂਦੀ ਹੁੰਦੀ, ਤੁਸੀਂ ਛੋਟੇ ਪਾਣੀ ਨੂੰ ਬਹੁਤੇ ਪਾਣੀ ਚ ਛੱਡੋ ਜਿਹਦੇ ਫੜ, ਹੁਣ ਇਹ ਜੀਵ ਹੈ ਛੋਟਾ ਵਾਹਿਗੁਰੂ ਹੈ ਬੜਾ, ਜਦ ਇਹਨੂੰ ਨਾਮ ਦੇ ਵਿਆਸ ਜਾਣਾ ਉਹਦੇ ਕੋਲ ਚਲੇ ਜਾਵਾਂਗੇ ਉਹਦੇ ਵਿੱਚ ਚਲਿਆ ਜਾਵੇਗਾ, ਤੇਰੀ ਅਸਤੀ ਗੁੰਮ ਹੋ ਜਾਣੀ ਸਮੁੰਦਰੇ ਬਸ ਪਰਮੇਸ਼ਰੀ ਰਹਿ ਜਾ। ਹਾਂ ਇਸ ਤਰ੍ਹਾਂ ਦੇ ਨਾਲ ਦੱਸਿਆ ਜਿਹਨੂੰ ਇਹੀ ਅਵਸਥਾ ਪ੍ਰਾਪਤ ਹੋ ਗਈ। ਤਾਂ ਫਿਰ ਅੱਗੇ ਦੱਸਦੇ ਨੇ ਗੁਰੂ ਸਾਹਿਬ ਜੀ, ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਕਿਹੜੇ ਸੀ ਜਿਹਦਾ ਪਰਮਦੂਰ, ਪਰਮਦੂਰ ਕਾਲ ਹੋਇਆ ਗੁਰੂ ਦਾ ਸ਼ਬਦ ਗੁਰੂ ਵਾਲਾ ਬਣ ਕੇ ਹੁਕਮ ਅਨੁਸਾਰ ਅਭਿਆਸ ਕਰਿਆ, ਅਭਿਆਸ ਉਹ ਅਭਿਆਸ ਦਾ ਫਲ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਉਸ ਨੂੰ ਆਤਮਾ ਦੇ ਵਿੱਚ ਲਾਇਆ ਕਰਦਾ ਜੀਵ ਬੜਾ ਚੱਕਿਆ। ਹਾਂ ਇਸ ਤਰ੍ਹਾਂ ਦੇ ਨਾਲ ਫਿਰ ਉਹਦੀ ਵਾਪਸ ਦੱਸਿਆ, ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਸੀ ਜੋ ਆਪ ਜਪੇ, ਜਿਹਨੇ ਜਪੇ ਦੀ ਗੱਲਾਂ ਮਾਰਨ ਲੱਗ ਗਿਆ, ਪੜ੍ਹ ਲਿਆ ਲਿਖਿਆ ਆਇਆ ਵੀ ਇਹੋ ਜਿਹੇ ਹੁੰਦੇ ਨੇ ਕਿ ਉਹ ਦੂਏ ਨੂੰ ਸਾਖਿਆਤ ਕਰਾ ਦੇਗਾ, ਨਹੀਂ ਗੁਰੂ ਸਾਹਿਬ ਕਹਿੰਦੇ ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਅਮਰਾ ਨਾਮ ਜਪਾ। ਹੁਣ ਆਪਾਂ ਇੱਥੇ ਸ਼ੰਕਾ ਪੈਦਾ ਕਰ ਵੀ ਕਿਵੇਂ ਉਹ ਗੁਰੂ ਬਣ ਜਾਂਦਾ, ਗੁਰੂ ਨੀ ਹੁੰਦਾ ਸਿੱਖ ਨਹੀਂ, ਉਸਨੇ ਗੁਰੂ ਦਾ ਜੋ ਉਪਦੇਸ਼ ਨਾ ਵਾਹਿਗੁਰੂ ਮੰਤਰ ਉਹਦਾ ਅਭਿਆਸ ਕਰਿਆ ਯੁਕਤੀਆਂ ਦੁਆਰਾ। ਜਦ ਉਹ ਫਿਰ ਇਸ ਅਵਸਥਾ ਦੇ ਵਿੱਚ ਚਲਾ ਜਾਵੇਗਾ ਫਿਰ ਦੂਸਰੇ ਨੂੰ ਉਹੀ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਗੁਰੂ ਵਾਲਾ ਬਣ ਕੇ ਉਹ ਯੁਗਤੀਆਂ ਦੱਸੇਗਾ ਵੀ ਜੇ ਤੈਨੂੰ ਸ਼ੌਂਕ ਹੈ ਨਾ, ਜੇ ਤੈਨੂੰ ਸ਼ੌਂਕ ਹੈ ਆਤਮਾ ਦੇ ਵਿੱਚ ਰੱਬ ਦੇ ਦੇਸ਼ ਜਾਣ ਦਾ ਤੂੰ ਇਹੋ ਅਭਿਆਸ ਕਰਦੇ, ਮੈਂ ਇਹ ਨਹੀਂ ਕਰਿਆ ਸੀ। ਇਸ ਤਰ੍ਹਾਂ ਦੱਸਿਆ ਵੀ ਜਿਹੜਾ ਆਪ ਜਪਦਾ ਜਿਹਨੇ ਆਪ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਦੇ ਵਿੱਚੋਂ ਭੇਦ ਕਰ ਦਿੱਤਾ ਉਹ ਦੂਏ ਨੂੰ ਵੀ ਰਸਤਾ ਦੱਸ ਸਕਦਾ, ਜਿਹਨੂੰ ਪਤਾ ਹੀ ਨਹੀਂ। ਜਿਹੜਾ ਹੁਣ ਪਿਰਸੀ ਵਾਲਾ ਕੋਈ ਪੜ੍ਹ ਲਓ ਉਹਦੇ ਕੋਲ, ਹੁਣ ਜਿਹੜਾ ਆਤਮ ਦੱਸਿਆ ਕੋਈ ਆਤਮ ਦਰਸ਼ੀ ਹੋ ਜਾਵੇ ਉਹ ਦੱਸ ਦੇਗਾ ਬਈ ਮੈਂ ਇਸ ਤਰ੍ਹਾਂ ਗੁਰੂ ਵਾਲਾ ਬਣ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਸੀ ਯੁਕਤੀਆਂ ਦੁਆਰਾ, ਪਹਿਲਾਂ ਵਾਹਿਗੁਰੂ ਬਾਣੀ ਸ਼ੁਰੂ ਕਰੀ, ਫਿਰ ਮਧਵਾ ਕਰੀ, ਫਿਰ ਸਾਸ ਗ੍ਰਾਸ ਕਰਿਆ, ਫਿਰ ਬਸੰਤੀ ਕਰੀ, ਫਿਰ ਪਰਾਂ ਦੇ ਵਿੱਚ ਚਲੀ ਗਈ ਮੇਰੀ
ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਚੱਲ ਰਿਹਾ। ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸੰਗਤ ਨੂੰ ਉਪਦੇਸ਼ ਕਰਦੇ ਨੇ ਭਾਈ ਗੁਰੂ ਦੇ ਹੁਕਮ ਦੇ ਵਿੱਚ ਖੜਨਾ ਚਾਹੀਦਾ, ਜੋ ਹੁਕਮ ਅਨੁਸਾਰ ਦੁੱਖ ਸੁੱਖ ਆ ਗਿਆ ਉਹਦੇ ਵਿੱਚ ਸਮ ਰਹਿਣਾ ਚਾਹੀਦਾ, ਬਾਣੇ ਨੂੰ ਸਿਰਮੱਥੇ ਮੰਨਣਾ ਚਾਹੀਦਾ। ਇੱਕ ਸਿੱਖ ਕਹਿਣ ਲੱਗਾ ਮਹਾਰਾਜ ਜੀ ਕੋਈ ਹੈ ਜਾਂ ਸਿੱਖ ਜਿਹੜਾ ਆਪ ਦਾ ਹੁਕਮ ਮੰਨਦਾ ਸਤ ਕਰਕੇ? ਕਹਿੰਦੇ ਹਾਂ ਭਾਈ ਥੋੜੇ ਨੇ ਬਹੁਤੇ ਨਹੀਂ ਹੁੰਦੇ, ਹੈ ਜ਼ਰੂਰ। ਕਹਿੰਦਾ ਮਹਾਰਾਜ ਜੀ ਫਿਰ ਮੈਂ ਦੇਖਣਾ, ਮੈਨੂੰ ਦਿਖਾਓ। ਕਹਿੰਦੇ ਲੈ ਤੈਨੂੰ ਦਿਖਾਲ ਦਿੰਦੇ। ਮਹਾਰਾਜ ਜੀ ਨੇ ਪੱਤਰਿਕਾ ਲਿਖੀ, ਪੱਤਰਿਕਾ ਲਿਖ ਕੇ ਉਹ ਸਿੱਖ ਦੇ ਹੱਥ ਫੜਾ ਦਿੱਤੀ। ਕਹਿੰਦੇ ਐਂ ਕਰ ਫਲਾਨੇ ਪਿੰਡ ਦਾ ਫਲਾਨਾ ਸਿੱਖ ਨਾਮ ਰਹਿੰਦਾ ਉਹ, ਜਾਂ ਉਸ ਨੂੰ ਜਾਂ ਚਿੱਠੀ ਦੇਵੇਗਾ ਨਾ ਉਹਨੂੰ ਕਹਿ ਦੇਵੇ ਗੁਰੂ ਸਾਹਿਬ ਦਾ ਹੁਕਮ ਹੈ, ਪਹਿਲਾਂ 20 ਰੁਪਈਏ ਦੇ ਫਿਰ ਚਿੱਠੀ ਦਊਂਗਾ ਤੈਨੂੰ 20 ਰੁਪਈਏ। ਉਹ ਬੇਚਾਰਾ ਗਰੀਬ ਰੋਟੀ ਵੀ ਨਾ ਪੱਕੇ, ਬਹੁਤ ਸਤੋ ਗਣੀ ਸਵਾਦ ਆ ਸਿੱਖ ਆਤਮ ਧਨ ਕਰਕੇ ਮਾਲਾ ਮਾਲ ਆ, ਮਨ ਉਹਦਾ ਇਤਨਾ ਠੰਡਾ ਉਤਨਾ ਠੰਡਾ, ਕਹਿੰਦੇ ਗੜਾ ਵੀ ਨਹੀਂ ਹੈ। ਪਰ ਸਿੱਖ ਚਲਿਆ ਗਿਆ, ਜਾ ਕੇ ਉਸਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਘੱਲਿਆ। ਪਹਿਲਾਂ ਤਾਂ ਸਿੱਖ ਨੂੰ ਲੰਮਾ ਪੈ ਕੇ ਸ਼ਾਂਕ ਦੰਡਵਤ ਕਰੀ, ਕਹੀ ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ, ਮੈਨੂੰ ਤਾਂ ਗੁਰੂ ਸਾਹਿਬ ਦੇ ਹੀ ਦਰਸ਼ਨ ਹੋ ਗਏ ਆ ਸਿੱਖਾਂ ਤੇਰੇ ਤੋਂ, ਭਾਵਨਾ ਨੂੰ ਇਹ ਫਲ ਮਿਲਣਾ ਨਾ। ਫਿਰ ਕਿਵੇਂ ਆਇਆ ਤੂੰ ਗੁਰਮੁਖਾ? ਕਹਿ ਲਗਾ ਗੁਰੂ ਸਾਹਿਬ ਜੀ ਨੇ ਆ ਚਿੱਠੀ ਦਿੱਤੀ ਹੈ, ਇੱਕ 20 ਰੁਪਈਏ ਪਹਿਲਾਂ ਮੈਨੂੰ ਦੇ ਫਿਰ ਤੈਨੂੰ ਚਿੱਠੀ ਦਿਆਂਗਾ। ਹੁਣ ਉਹਦੇ ਵਿਚਾਰੇ ਦੇ ਰੋਟੀ ਵੀ ਲੰਗੇ ਡੰਗ ਪੱਕਦੀ ਹੈ। ਉਸਨੇ ਸੋਚਿਆ ਵੀ ਜਿਹੜਾ ਕਰਦਾ ਕੋਈ ਮਾੜਾ ਮੋਟਾ ਸਮਾਨ ਆ ਇਸਨੂੰ ਵੇਚੀਏ। ਘਰ ਬਾਜ਼ਾਰ ਦੇ ਵਿੱਚ ਗਿਆ, ਸਮਾਨ ਵੇਚ ਕੇ 20 ਰੁਪਈਏ ਲਿਆਇਆ। 20 ਰੁਪਈਏ ਲਿਆ ਕੇ ਉਸ ਸਿੱਖ ਦੇ ਹੱਥ ਚ ਫੜਾ ਤੇ ਚਿੱਠੀ ਲੈ ਕੇ ਛਾਤੀ ਨਾਲ ਲਾਈ, ਮੱਥੇ ਨਾਲ ਲਾਈ, ਸਿਰ ਤੇ ਰੱਖੀ ਸਾਧਸੰਗ। ਫਿਰ ਉਸਨੇ ਚਿੱਠੀ ਖੋਲ ਕੇ ਪੜ੍ਹਨੀ ਸ਼ੁਰੂ ਕਰੀ। ਕੀ ਲਿਖਿਆ ਆ ਗੁਰੂ ਸਾਹਿਬ ਦਾ ਚਿੱਠੀ ਦੇ ਵਿੱਚ? ਹੈ ਸਿੱਖ, ਇਹ ਪ੍ਰੇਮੀ ਨੂੰ ਤੇਰੇ ਕੋਲ ਕੱਲਿਆ, ਇਸ ਨੂੰ 500 ਰੁਪਈਆ ਦੇ ਕੇ ਮੋੜੀ, ਯਾਨੀ 500 ਰੁਪਈਆ ਦੇ ਇਸ ਨੂੰ। ਚਿੱਠੀ ਪੜ੍ਹ ਲਈ ਉਹ ਗਰੀਬ ਦੀ, ਪਹਿਲਾਂ ਹੀ 20 ਰੁਪਈਏ ਮਸਾਂ ਪੂਰੇ ਕਰੇ ਸਨ। ਉਸਨੇ ਕਿਹਾ ਚਲੋ ਸ਼ਹਿਰ ਨੂੰ ਚੱਲਦੇ ਹਾਂ, ਕਿਤੇ ਜਿਸ ਤਰ੍ਹਾਂ ਕੋਈ ਵਿਧ ਬਣੇਗੀ 500 ਰੁਪਈਆ ਲਿਆ ਕੇ ਇਸ ਸਿੱਖ ਨੂੰ ਦਈਏ। ਸ਼ਹਿਰ ਦੇ ਵਿੱਚ ਤੁਰਿਆ ਜਾਂਦਾ, ਤੁਰਿਆ ਜਾਂਦਿਆਂ ਜਾਂਦਾ ਕੋਈ ਡਾਉਂਡੀ ਪਿੱਟਦਾ ਇੱਕ ਢੋਲ ਵਾਲਾ। ਕੀ ਡਾਉਂਡੀ ਪਿੱਟਦਾ? ਬਈ ਫਲਾਨੀ ਜਗ੍ਹਾ ਕੁਸ਼ਤੀਆਂ ਹੋਣੀਆਂ ਨੇ ਭਲਵਾਨਾਂ ਦੀਆਂ, ਬਈ ਜਿਹੜਾ ਤਾਂ ਢਾਹੇਗਾ ਮਸਕੀਨੀਆਂ ਮੰਨ ਲਿਆ ਜਿਸ ਤਰ੍ਹਾਂ ਦਾਰਾ ਮੱਲ ਮੰਨਿਆ ਆਇਆ ਹੁਣ ਆਪਣੇ ਜੇ ਉਹ ਮਸਕੀਨੀਆਂ ਮੱਲ ਆ ਉਸ ਦੀ ਕੁਸ਼ਤੀ ਆਉਣੀਆਂ ਨਾਮ ਰੱਖਿਆ ਗਿਆ ਤਾਂ ਹੁਣ ਵਾਲੇ ਨੂੰ 1000 ਰੁਪਈਆ ਟਹਿਣ ਵਾਲੇ ਨੂੰ 500 ਰੁਪਈਆ ਉਹ ਸਿੱਖ ਨੇ ਕਿਹਾ ਵੀ ਇਹ ਤਾਂ ਗੁਰੂ ਸਾਹਿਬ ਨੇ ਕਾਰਜ ਆਪਣਾ ਆਪ ਕਰ ਲਿਆ ਕਿਉਂ ਨਾ ਉਸਦੇ ਨਾਲ ਕੁਸ਼ਤੀ ਲੜੀਏ ਜਾ ਕੇ 500 ਰੁਪਈਆ ਹੀ ਮੰਨੇ ਮੰਗਿਆ ਗੁਰੂ ਸਾਹਿਬ ਨੇ ਜੇ ਮੈਂ ਢਹਿ ਜਾਵਾਂਗਾ 500 ਰੁਪਈਆ ਮੈਨੂੰ ਮਿਲ ਜਾਵੇਗਾ ਉਹਨੇ ਤਾਂ ਪਿੱਛਾ ਨੀ ਮੁੜ ਕੇ ਦੇਖਿਆ ਜਿਹੜੇ ਪਿੰਡ ਦੇ ਵਿੱਚ ਕੋਲ ਹੋਣੇ ਸਨ ਉਧਰ ਨੂੰ ਭੱਜ ਲਿਆ ਸਿੱਖ ਤਾਂ ਹਬਕਿਆ ਜਾਂਦਾ ਵੀ ਕਿਤੇ ਅੱਗੋਂ ਕੋਲ ਹੋ ਨਾ ਜਾਣ ਭੱਜਿਆ ਜਾਂਦਾ ਉਸਨੂੰ ਪਿਆਸ ਲੱਗੀ ਤਾਂ ਖੂਹ ਚੱਲਦਾ ਸੀ ਦਵੇ ਰਸਤੇ ਦੇ ਉਸਨੇ ਕਿਹਾ ਇੱਥੇ ਪਾਣੀ ਪੀ ਲਈਏ ਜਾਂਦੇ ਜਾਂਦੇ ਉੱਥੇ ਪਾਣੀ ਪੀਣ ਗਿਆ ਜਿਹੜੇ ਮੱਲ ਦੀ ਕੁਸ਼ਤੀ ਸੀ ਉਹ ਮੱਲਾਂ ਦੇ ਸਮੇਤ ਉੱਤੇ ਇਸ਼ਨਾਨ ਕਰਦਾ ਕੁੱਤੇ ਇਸ਼ਨਾਨ ਕਰਦਾ ਉਸਨੇ ਵੀ ਪਾਣੀ ਪੀ ਕੇ ਪੁੱਛਿਆ ਬਈ ਕਹਿੰਦੇ ਤੁਸੀਂ ਕਹਿੰਦੇ ਹਾਂ ਮਸਕੀਨੀਆਂ ਮੱਲਾ ਜਿਹੜਾ ਸਾਹਮਣੇ ਖੜਾ ਇਹ ਇਹਦੀ ਕੁਸ਼ਤੀ ਆਉਣੀ ਆ ਉੱਥੇ ਫਲਾਣੇ ਪਿੰਡ ਪਿੰਡ ਦਾ ਨਾਮ ਹੀ ਲਿਆ ਉਹ ਕਹਿੰਦਾ ਕਿ ਮੈਂ ਕੁਸ਼ਤੀ ਲੜਾਂਗਾ ਇਹਦੇ ਨਾਲ ਉਹ ਸਿੱਖ ਕਹਿੰਦਾ ਮੈਂ ਲੜੂ ਇਹਦੇ ਨਾਲ ਕੁਸ਼ਤੀ ਉਹ ਜਿਹੜੇ ਦੂਏ ਮੱਲ ਸੀ ਨਾਲ ਦੇ ਮਸ਼ਕੀਨੀਆਂ ਵੀ ਉੱਥੇ ਹੀ ਬੈਠਾ ਸੀ ਉਹ ਕਹਿ ਲੱਗੇ ਤੂੰ ਮਰਨਾ ਤੈਨੂੰ ਜਾਨ ਨੀ ਪਿਆਰੀ ਕਹਿੰਦਾ ਨਹੀਂ ਮੈਂ ਤਾਂ ਲੜਾਂਗਾ ਇਹਦੇ ਨਾਲ ਕੁਰਸੀ ਉਹ ਜਿਹੜਾ ਮਸ਼ਕੀਨੀਆਂ ਮੱਲ ਸੀ ਉਸਨੇ ਸੋਚਿਆ ਵੀ ਹੈ ਤੂੰ ਗਰੀਬ ਆਦਮੀ ਹੈ ਤੂੰ ਮੇਰੇ ਹੱਥੋਂ ਕਿਉਂ ਮਰਦਾ ਤੂੰ ਕਾਹਦੇ ਵਾਸਤੇ ਮੇਰੇ ਨਾਲ ਕੁਸ਼ਤੀ ਲੜਦਾ ਉਹਨੇ ਦੱਸਿਆ ਕਹਿੰਦਾ ਵੀ ਮੱਲਾ ਮੇਰੇ ਗੁਰੂ ਸਾਹਿਬ ਨੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪੱਤਰਿਕਾ ਕਰ ਲਈ ਪਹਿਲਾਂ ਤਾਂ ਪੱਤਰਿਕਾ ਵੀ ਸਿੱਖ ਨੂੰ ਕਿਹਾ ਤਾਂ ਨਹੀਂ ਜੇ 20 ਰੁਪਈਏ ਸਿੱਖ ਦੇਵੇਗਾ ਹੁਣ ਜਦ ਮੈਂ ਪੱਤਰਿਕਾ ਖੋਲ ਕੇ ਫੜੀ ਉਹਦੇ ਤਿਉਂ ਲਿਖਿਆ ਵੀ 500 ਰੁਪਈਆ ਸਿੱਖ ਨੂੰ ਦੇ ਕੇ ਮੋੜੀ ਖਾਲੀ ਨਾ ਆਵੇ ਮੈਂ ਤਾਂ ਇਸ ਕਰਕੇ ਗੁਰੂ ਸਾਹਿਬ ਜੀ ਨੂੰ 500 ਰੁਪਈਆ ਦੇਣਾ ਇਸ ਕਰਕੇ ਮੈਂ ਤਾਂ ਤੇਰੇ ਨਾਲ ਕੁਸ਼ਤੀ ਲੜਨਾ ਆ ਉਹ ਸੀਗਾ ਧੀਮਾ ਮੱਲ ਹਰ ਇੱਕ ਨੀ ਹੁੰਦਾ ਕਹਿੰਦਾ ਵੀ ਜੇ ਤੇਰਾ ਗੁਰੂ ਹੈ ਜਾਣਾ ਤੇਰੀ ਸ਼ਰਧਾ ਇਹੀ ਹੈ ਕਹਿੰਦਾ ਚੰਗਾ ਫਿਰ ਮੈਂ ਢਹਿ ਜਾਂਗਾ ਤੇ ਢਹਿ ਜਾਂਗਾ ਤੂੰ 1000 ਰੁਪਈਆ ਗੁਰੂ ਨੂੰ ਦੇਈ ਜਾ ਇਹ ਉਹ ਚੱਲੇਗਾ ਅਖਾੜੇ ਦੇ ਵਿੱਚ ਦੁਨੀਆਂ ਬਹੁਤ ਇਕੱਠੀ ਹੋਈ ਹੋਈ ਉਹ ਤਾਂ ਬਗੈਰ ਟਿਕਟਾਂ ਦੀ ਤੇ ਹੁਣ ਤਾਂ ਟਿਕਟਾਂ ਤੇ ਸੌ ਨੀ ਮਿਲਦਾ ਜਾਂ ਦਾਰੇ ਨੀ ਘੁਲਦੇ ਨੇ ਆ ਕੇ ਚੱਲਿਆ ਗਾ ਜਿੰਨੀ ਪਾਵਕ ਜਿਹੜੇ ਘੜਾਉਣ ਵਾਲੇ ਸਨ ਜਿਨ੍ਹਾਂ ਨੇ ਉਹ ਮੰਗਾਏ ਸਨ ਮੱਲ ਇਸ ਨੇ ਕਿਹਾ ਕਿਤੇ ਹੋਰ ਨਾ ਕੋਈ ਨਿਕਲਾ ਹੋਵੇ ਪਹਿਲਾਂ ਨੀੜੇ ਖੋਲ ਕੇ ਅੰਦਰ ਫੜ ਗਿਆ ਉਹ ਜੇ ਨਗੋਟਾ ਹੀ ਕਰਦਾ ਉਹ ਲੋਕ ਦੇ ਕੋਲ ਜਾ ਕੇ ਕਹਿਣਗੇ ਤੂੰ ਖੜ ਗਿਆ ਇੱਥੇ ਟੁੱਟਿਆ ਜਾ ਕੇ ਕਹਿੰਦਾ ਮੈਂ ਤਾਂ ਕੁਸ਼ਤੀ ਲੜਨੀ ਹੈ ਕਹਿੰਦੇ ਤਾਂ ਮਰਨਾ ਹੈ ਕਹਿੰਦਾ ਆਹੋ ਮੈਂ ਮਰਨਾ ਹੀ ਕੁਸ਼ਤੀ ਲੜਨੀ ਹੈ ਕਹਿੰਦਾ ਉਹ ਮਸਕੀਨੀਆਂ ਤਾਂ ਜਾਣਦਾ ਸੀ ਨਾ ਵੀ ਇਹ ਗੁਰੂ ਦਾ ਸਿੱਖ ਹੈ ਖੈਰ ਕਹਿੰਦੇ ਚੰਗਾ ਮਰ ਜਾ ਫਿਰ ਸਾਨੂੰ ਉਹਨੇ ਤਾਂ ਤੈਨੂੰ ਇੱਕ ਧੌਲ ਨਾਲ ਹੀ ਮਾਰ ਦੇਣਾ ਕਹਿੰਦਾ ਕੋਈ ਪਰਵਾਹ ਨੀ ਮਰਨ ਦੀ ਗੁਰੂ ਦਾ ਬਚਨ ਪੂਰਾ ਹੋ ਜਾਵੇ ਮਰਨਾ ਫਿਰ ਵੀ ਮਰੀ ਜਾਣਾ ਕਹਿੰਦਾ ਫਿਰ ਕਿਹੜਾ ਬਚ ਜਾਣਾ ਖੈਰ ਨਿਕਲਿਆ ਮਸ਼ਕੀਨੀਆਂ ਸਾਧ ਸੰਗਤ ਸ੍ਰੀ ਰਾਜ ਚੌਂਕਦਾ ਸੀਤੇ ਵਾਂਗਣ ਮੱਲਾਂ ਦੇ ਵੀ ਚੌਂਕਦੇ ਹੁੰਦੇ ਨੇ ਅੱਜ ਕੱਲ੍ਹ ਤਾਂ ਉਹੀ ਹੋ ਗਿਆ ਚੁਰੁੱਡੀਆਂ ਹੀ ਆ ਆਹ ਪੈਂਟਾਂ ਦੇ ਆਸ ਤੇ ਫਿਰਦੇ ਨੇ ਕਦੇ ਉਧਰੋਂ ਲੱਗ ਜਾਂਦੇ ਕਦੇ ਜੇ ਪੈਂਟਾਂ ਵੀ ਡਿੱਗ ਵੀ ਪੈਣ ਉਸੇ ਅਸੀਂ ਦਾਰਾ ਸਕੂਲ ਗਏ ਸੀ ਉੱਥੇ ਇੱਕ ਮੈਨ ਤੁਰੀ ਜਾਂਦੀ ਸੀ ਉਹ ਹਵਾ ਨਹੀਂ ਛਿੜਦੀ ਉੱਥੇ ਹਵਾ ਤੇਜ਼ ਵਗਦੀ ਹੈ ਇਹ ਜੇ ਹੋਵੇ ਕੀ ਕਰਾਂਗੇ ਆਪਾਂ ਅਜਿਹਾ ਜਿਹੜੇ 70 ਸਾਲ ਦੇ ਬੁੜੇ ਨੇ ਉਹਨਾਂ ਤੇ ਥੋੜੀ ਜਿਹੀ ਲਾਲੀ ਹੈਗੀ ਬਾਕੀ ਤਾਂ ਹਰੀ ਹਰਾ ਹੱਡੀਆਂ ਨਹੀਂ ਫਿਰਦੇ ਨੇ ਬਸ ਉਹ ਵੀ ਸਾਹ ਜਿਹਾ ਚੱਲਦਾ ਨਹੀਂ ਤਾਂ ਮਰਿਆ ਵਰ ਗਈ ਇਹ ਉਹ ਨਿਕਲਿਆ ਫਿਰ ਸਿੱਖ ਨੇ ਵੀ ਛਾਲ ਮਾਰੀ ਜਾਨ ਛਾਲ ਮਾਰੀ ਸਾਧ ਸੰਗਤ ਮਸ਼ਕੀਨੀਆਂ ਆਇਆ ਹੱਥ ਮਿਲਾਉਂਦੇ ਰਹਿੰਦੇ ਨੇ ਪਹਿਲਾਂ ਪਿੱਛੇ ਹਟ ਜਾਂਦੇ ਨੇ ਫਿਰ ਮਸ਼ਕੀਨੀਆਂ ਨੂੰ ਪਤਾ ਜੀ ਸਭ ਕੁਛ ਇੱਧਰ ਉੱਧਰ ਉਧਰਾਂ ਫਿਰਦੇ ਰਹੇ ਆਪੇ ਮਸ਼ਕੀਨੀਆਂ ਥੱਲੇ ਡਿੱਪਿਆ ਸਿੱਖ ਉੱਤੇ ਡਿੱਪਿਆ ਸਾਰੇ ਤਾਰੀ ਵੱਜ ਗਈ ਵੀ ਮਸ਼ਕੀਨੀਆਂ ਤਾਂ ਢਾ ਲਿਆ ਮਸ਼ਕੀਨੀਆਂ ਦਾ ਢਾ ਲਿਆ ਸਿੱਖ ਨੇ ਖਨੀ ਕੀਤੀ ਇਹਦੇ ਵਿੱਚ ਜਾਂਦੇ ਫਿਰ ਮਸ਼ਕੀਨੀਆਂ ਕਹਿਣ ਲੱਗਾ ਵੀ ਜਿਹੜੀ ਤੇਰਾ ਇਹੋ ਜਿਹਾ ਗੁਰੂ ਹੈ ਤੇਰੀ ਇੰਨੀ ਸ਼ਰਧਾ ਗੁਰੂ ਤੇ ਮੈਨੂੰ ਦਰਸ਼ਨ ਕਰਾ ਗੁਰੂ ਦੇ ਉਹ ਮੱਲ ਫਿਰ ਨਾਲ ਆਇਆ ਸਾਰੀ ਉਹਦੀ ਜਿੰਨੀ ਟੋਲੀ ਸੀ ਆ ਕੇ ਜਦ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰੀ, ਉੱਥੇ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ, ਸੁਖੀ ਵਸੇ ਮਸਕੀਨੀਆਂ। ਆਪ ਨਵਾਰ ਤਲੇ ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਵ ਗਲੇ ਐ ਮਸਕੀਨੀਆਂ ਤੇਰੇ ਜਿਤਨੀ ਨਿਮਰਤਾ ਦੇਖੋ। ਇਹ ਉੱਥੇ ਫਿਰ ਮਹਾਰਾਜ ਜੀ ਨੇ ਕਿਹਾ ਬੜੋ ਬਰੇ
ਗਰਭ ਜਨਾ ਉਡਿਆਇਆ ਖਾਲੀ ਦੁਨੀਆ ਨੂੰ ਜਾਣ ਕੇ, ਗਰਭ ਜਨਾ ਉਡਿਆਇਆ ਖਾਲੀ ਦੁਨੀਆ
ਪ੍ਰਚਾਰ ਸੰਗਤਾਂ ਦੇ ਵਿੱਚ ਇਹੀ ਕਰਦੇ ਨੇ ਬਈ ਭਾਣੇ ਦੇ ਵਿੱਚ ਖੜਨਾ ਚਾਹੀਦਾ। ਔਰ ਗੁਰਮੁਖ ਨਾਮੇ ਸਿੱਖ ਸੀਗਾ ਨਾ ਮਹਾਰਾਜ ਜੀ, ਆਪ ਹਮੇਸ਼ਾ ਹੀ ਭਾਣੇ ਦਾ ਜ਼ਿਆਦੇ ਉਪਦੇਸ਼ ਕਰਦੇ ਹੋ ਬਈ ਭਾਣਾ ਪਰਮੇਸ਼ਰ ਦਾ ਮਿੱਠਾ ਕਰਕੇ ਮੰਨਣਾ ਚਾਹੀਦਾ। ਕੋਈ ਇਹੋ ਜਿਹਾ ਸਿੱਖ ਹੈ ਵੀ ਆਪਦਾ ਭਾਣਾ ਮੰਨਣ? ਕਹਿੰਦੇ ਹਾਂ ਭਾਈ ਹੈਗੇ। ਉਹ ਤਾਂ ਆਪ ਹੀ ਮਹਾਰਾਜ ਨੇ ਸਭ ਕੁਝ ਜਣਾ ਲੈਣਾ ਸੀ, ਪਰ ਸਿੱਖਾਂ ਦੁਆਰਾ ਵੀ ਕਹਿਣ ਲੱਗਾ ਮਹਾਰਾਜ ਫਿਰ ਮੈਨੂੰ ਦਰਸ਼ਨ ਕਰਾਓ ਸਿੱਖ ਦੇ ਜਿਹੜਾ ਭਾਣੇ ਦੇ ਵਿੱਚ ਖੜਿਆ। ਪਰ ਭਾਣਾ ਹੈ ਤਾਂ ਔਖਾ ਕਿਸੇ ਕਿਸੇ ਨੂੰ ਹੀ ਮਨ ਦਾ ਕੋਈ ਕੋਈ ਉਹ ਬਾਣੀ ਚ ਦੱਸਦੇ ਨੇ ਬੜੋ ਪ੍ਰੇਮ ਖੇਚਲ ਕਰਨੀ ਪਵੇ। ਗੁਜਰਾਤ ਵਿੱਚ ਹੈ ਸਿੱਖ ਭਾਈ ਭਖਾਰੀ ਉਹਦਾ ਨਾਂ, ਜਾ ਉੱਥੋਂ ਤੈਨੂੰ ਇਹ ਗੱਲ ਦਾ ਸਾਰਾ ਉਹ ਨਿਸ਼ਚੇ ਕਰਾ ਦੇਗਾ ਬਈ ਭਾਣੇ ਦੇ ਵਿੱਚ ਖੁਸ਼ ਕਿਵੇਂ ਰਹੀ ਜਾ। ਪਰ ਉਸਨੇ ਮਜਲਾਂ ਮਾਰਨੀਆਂ ਸ਼ੁਰੂ ਕਰੀਆਂ, ਬੰਬੇ ਕਰਨੀਆਂ, ਗੁਜਰਾਤ ਚਲਿਆ ਗਿਆ। ਭਾਈ ਭਖਾਰੀ ਜੀ ਬੈਠੇ ਨੇ ਅੱਗੇ, ਆ ਟੁੱਟੀਆਂ ਹੋਈਆਂ ਬੋਰੀਆਂ ਨੇ ਜਿਹੜੀਆਂ ਪਾਟੀਆਂ ਹੋਈਆਂ ਉਹਨਾਂ ਨੂੰ ਸੂਏ ਦੇ ਨਾਲ ਸਿਉਂਦੇ ਨੇ, ਤੱਪੜੀ ਜੀ ਬਣਾਉਂਦੇ ਨੇ। ਸਿੱਖ ਗਿਆ ਨਮਸਕਾਰ ਉਧਰ ਉਧਰ ਹੀ ਕਰੀ, ਕਹਿਣ ਲੱਗਾ ਕਿਸ ਤਰ੍ਹਾਂ ਆਇਓ? ਕਹਿੰਦਾ ਮੈਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ। ਆਹੋ ਭਾਅ, ਕਹਿੰਦਾ ਗੁਰੂ ਦੇ ਪਿਆਰੇ ਦੇ ਦਰਸ਼ਨ ਹੋਏ, ਤੱਪੜੀ ਜੀ ਤਾਂ ਛੱਡ ਦਿੱਤੀ ਉਸਨੇ, ਸਿੱਖ ਦਾ ਹੱਥ ਦੇ ਵਿੱਚ ਹੱਥ ਫੜ ਲਿਆ। ਉਹ ਕਹਿੰਦਾ ਘਰ ਦੇ ਵਿੱਚ ਲੈ ਗਿਆ ਸਾਧ ਸੰਗਤ, ਕਹਿੰਦਾ ਮੇਰੇ ਲੜਕੇ ਦੀ ਸਾਦੀ ਹੈ, ਹੁਣ ਤੁਸੀਂ ਜਾਣਾ ਨਾ, ਕਾਹਲੀ ਨਾ ਕਰਿਓ, ਜਾਣ ਦੀ ਸ਼ਾਦੀ ਦੇਖ ਕੇ ਜਾਇਓ। ਖੈਰ ਉਹਦਾ ਹੱਥ ਜੱਤ ਫੜ ਲਿਆ, ਕੀ ਦੇਖਿਆ ਅੱਗੇ ਜਾ ਕੇ ਬਹੁਤ ਹਲਵਾਈ ਲੱਗੇ ਨੇ, ਮਠਿਆਈਆਂ ਪੱਕਦੀਆਂ ਨੇ, ਗਾਹਾਂ ਲੈ ਗਿਆ ਦਰਜੀ ਲੋਕ ਬੈਠੇ ਨੇ, ਬਹੁਤ ਲੀੜੇ ਬਣਦੇ ਨੇ, ਅੱਗੇ ਲੈ ਗਿਆ ਹੌਲੀ ਹੌਲੀ ਇੱਕ ਜਗ੍ਹਾ ਕੋਠੜੀ ਜੀ, ਉਹਦੇ ਵਿੱਚ ਸੀੜੀ ਬਣਾਈ ਪਈ ਹੈ, ਸੀੜੀ ਜੀ ਦੇ ਤੇ ਮਰਿਆ ਬੰਦਾ ਪਾਈ ਦਾ, ਖੈਰ ਉਸਦਾ ਦਿਮਾਗ ਗੱਲ ਨੂੰ ਸਮਝ ਨਾ ਸਕਿਆ, ਕਹਿਣ ਲੱਗਾ ਮੇਰੇ ਪੁੱਤਰ ਦੀ ਸਾਦੀ ਹੈ, ਸਾਦੀ ਦੇਖ ਕੇ ਜਾਣਾ, ਸੱਤ ਵਜਨ ਦਿਨ ਆ ਗਿਆ ਸ਼ਾਦੀ ਦਾ। ਉਸੇ ਤਰ੍ਹਾਂ ਹੀ ਧੂਮ ਧਾਮ ਨਾਲ ਬਰਾਤ ਚੜ੍ਹੀ, ਚਗਲੇ ਗਏ ਅਗਲੇ ਜਿੱਥੇ ਬਰਾਤ ਨੇ ਜਾਣਾ ਅੰਦਰ ਸਹੁਰੇ ਘਰ, ਅੱਗੇ ਤਿੰਨ ਚਾਰ ਦਿਨ ਬਰਾਤ ਰਹਿੰਦੀ ਹੁੰਦੀ ਸੀ, ਰਹੇ ਬਰਾਤ ਫੇਰੇ ਆ ਗਏ, ਨੰਦਕਾਰ ਸਨ ਹੋਏ, ਵਿਹੋਲੀ ਲੜਕੀ ਨਾਲ ਰਸ ਹੁੰਦੇ ਸਨ, ਜਦ ਬੈਲ ਗੱਡੀਆਂ ਹੁੰਦੀਆਂ ਸਨ, ਚਲੇ ਆਉਂਦੇ ਨੇ ਬਰਾਤ ਉਸੇ ਤਰ੍ਹਾਂ ਸਾਰੀ ਖੁਸ਼ੀਆਂ ਦੇ ਵਿੱਚ। ਯਾਦ ਪਿੰਡ ਤੋਂ ਦੋ ਚਾਰ ਕੋਹ ਦੂਰ ਰਹਿ ਗਏ ਤਾਂ ਉਸਦੇ ਲੜਕੇ ਦੇ ਢਿੱਡ ਦੇ ਵਿੱਚ ਸੂਲ ਸ਼ੁਰੂ ਹੋ ਗਿਆ, ਸੂਲ ਮੈਂ ਇਤਨਾ ਸੂਲ ਹੋਇਆ, ਉਸਦੇ ਪ੍ਰਾਣ ਖਤਮ ਹੋ ਗਏ, ਮੁੰਡੇ ਦੇ ਮਿਰਤੂ ਹੋ ਗਿਆ ਉਸਦਾ ਲੜਕਾ, ਸਾਰੀ ਜਨਤਾ ਮਾਰਨ ਲੱਗ ਗਈ। ਭਾਈ ਬੁਖਾਰੀ ਦਾ ਚਿਹਰਾ ਜਿਸ ਤਰ੍ਹਾਂ ਵਿਆਹ ਵੇਲੇ ਸੀ ਨਾ, ਜਾਣ ਵੇਲੇ ਨੰਦਾਂ ਵੇਲੇ, ਉਹ ਹੈ ਜੇ ਉਸਦਾ ਚਿਹਰਾ ਕੋਈ ਫਰਕ ਨਹੀਂ ਪਿਆ ਭਾਈ ਬੁਖਾਰੀ ਦੇ। ਕਹਿਣ ਗਏ ਭਾਈ ਪਰਮੇਸ਼ਰ ਦੀ ਦਾਤ ਤੇ ਉਹ ਆਪਣੀ ਲੈ ਗਿਆ, ਤੁਸੀਂ ਕਿਉਂ ਰੋਂਦੇ ਹੋ, ਇਹ ਤਾਂ ਪਾਣਾ ਪਰਮੇਸ਼ਰ ਦਾ ਐਵੇਂ ਹੀ ਹੈ, ਪੜੋ ਪ੍ਰੇਮ ਦੇ ਨਾਲ।
ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ, ਮਿੱਠਾ
ਰੱਖੀ ਹੋਈ ਘਰ ਸ਼੍ਰੀ ਤੇ ਪਾ ਕੇ ਆਪਣੇ ਪੁੱਤਰ ਦਾ ਸੰਸਕਾਰ ਕੀਤਾ। ਸੰਸਕਾਰ ਕਰਨ ਤੋਂ ਘਰ ਆ ਗਿਆ ਜਿਹੜਾ ਗੁਰਮੁਖ ਸਿੱਖ ਗਿਆ ਸੀ, ਉਹ ਕਹਿਣ ਲੱਗਾ ਭਾਈ ਬੁਖਾਰੀ, ਜੇ ਤੈਨੂੰ ਪਹਿਲਾਂ ਪਤਾ ਸੀ ਵੀ ਇਹ ਗੱਲ ਬੀਤਣੀ ਹੈ ਤਾਂ ਫਿਰ ਤੂੰ ਗੁਰੂ ਸਾਹਿਬ ਤੇ ਆਪਣੇ ਪੁੱਤਰ ਦੀ ਉਮਰ ਹੋਰ ਵਧਾ ਲੈਂਦਾ, ਜਾਂ ਫਿਰ ਇਹਦੀ ਸਾਦੀ ਹੋਈ ਨਾ ਕਰਦਾ। ਭਾਈ ਬੁਖਾਰੀ ਕਹਿਣ ਲੱਗਿਆ ਭਾਈ ਗੁਰਮੁਖਾ, ਨਾਸਵੰਤ ਚੀਜ਼ ਗੁਰੂ ਕੋਲੋਂ ਮੰਗਣੀ ਹੈ, ਇਹ ਤਾਂ ਦੁਨੀਆਂ ਦਾ ਵਿਹਾਰ ਬਣਿਆ ਹੋਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜੋ ਪੁੱਛਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇਲ ਹੈ ਛਾੜ ਸਗਲ, ਯਾਨੀ ਛੱਡਦੇ ਫੁਰਨਿਆਂ ਨੂੰ, ਯਾਨੀ ਛੱਡਦੇ ਫੁਰਮਿਆਂ ਨੂੰ ਪਰਮੇਸ਼ਰ ਦੀ ਬੰਦਗੀ ਸੁਣਾਉਣ ਬਾਅਦ ਕੀਰਤਨ ਦਾ ਕਹਿਣ ਲੱਗੇ ਭਾਈ ਕੀ ਝੂਠੀਆਂ
ਜੈਸੇ ਬਗੀਚੇ ਕਲਪ ਵਿਰਸ਼ ਕਹਿੰਦੇ ਕਲਪ ਵਿਰਸ਼ ਕਿਹੋ ਜਿਹਾ ਵਿਰਸ਼ ਹੈ ਉਹਦੇ ਹੇਠ ਬੈਠ ਕੇ ਜਿਹੜਾ ਫੁਰਨਾ ਕਰੇਗਾ ਜਦੇ ਹੀ ਪੂਰਾ ਹੋ ਜਾਏਗਾ ਪਰ ਮਨ ਠੰਡਾ ਨਹੀਂ ਹੋਣਾ ਹੈ ਮਨ ਦੇ ਉੱਤੇ ਹੋਰ ਫੂਸ ਪੈ ਜਾਵੇਗਾ ਹੋਰ ਜਾਣ ਲੱਗ ਜੂਗਾ ਫੇਰ ਕਹਿੰਦੇ ਚਿੰਤਾਮਣੀ ਬੱਟੀ ਹੈ ਇੱਕ ਉਹਦਾ ਵੀ ਸੁਭਾਵ ਹੈ ਕਾਮ ਧੇਨ ਗਊ ਹੈ ਕਾਮ ਧੇਨ ਗਊ ਉਹਦਾ ਸੁਭਾਵ ਆ ਉਹਦੇ ਕੋਲ ਖੜ ਕੇ ਫੁਰਨਾ ਕਰ ਲਓ ਉਹੀ ਪਦਾਰਥ ਮਿਲ ਜੂਗਾ ਪਰ ਮਨ ਨੂੰ ਠੰਡ ਨਹੀਂ ਮਿਲਣੀ ਹੈ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਤਿੰਨਾਂ ਲੋਕਾਂ 14 ਭਵਨਾਂ ਦੇ ਵਿੱਚ ਸ਼ਾਂਤੀ ਵਰਗਾ ਪਦਾਰਥ ਕੋਈ ਨਹੀਂ ਹੈ ਇਹ ਨਹੀਂ ਤੁਰ ਸਕਦੇ ਬਰਾਬਰ ਉਹ ਇਸ ਤਰ੍ਹਾਂ ਦੇ ਨਾਲ ਉਹ ਸਵਰਗ ਲੋਕ ਦੇ ਵਿੱਚ ਬੈਠਾ ਮਨ ਦੇ ਵਿੱਚ ਵਿਚਾਰ ਆਈ ਬਈ ਪਦਾਰਥਾਂ ਦੀ ਉਦੀਆਂ ਰੁਕਾਵਟ ਆ ਮੇਰੇ ਪਰ ਮੇਰੇ ਮਨ ਨੂੰ ਠੰਡ ਕਿਉਂ ਨਹੀਂ ਹੈ ਮੇਰਾ ਮਨ ਐ ਤੜਫਦਾ ਜਿਵੇਂ ਭੱਠੀ ਦੇ ਵਿੱਚ ਦਾਣੇ ਤੜਫਦੇ ਹੁੰਦੇ ਨੇ ਇਤਨੇ ਫੁਰਨੇ ਸਾਲਦਾ ਦੇਖ ਲੋ ਫਿਰ ਉਸਨੇ ਸਵਰਗ ਰਾਜ ਸੁਣਨਾ ਛੱਡ ਦਿੱਤਾ ਜੰਗਲ ਦੇ ਵਿੱਚ ਇੱਕ ਮਹਾਤਮਾ ਸੀ ਕੋਈ ਬੈਠਾ ਬੀਤ ਰਾਗ ਪਿਛਲੇ ਜਮਾਨਿਆਂ ਦੇ ਵਿੱਚ ਲੀੜਾ ਘੱਟ ਹੁੰਦਾ ਸੀ ਜਾਂ ਪਾਉਂਦੇ ਹੀ ਘੱਟ ਹੁੰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੋਰ ਕਿਸਮ ਦਾ ਜੰਗਲਾਂ ਚੋਂ ਰੋਗ ਰਹਿੰਦੇ ਸੰਗਲ ਪਾ ਲੈਣਾ ਅੰਗੂਠੀ ਪਾ ਲੈਣੀ ਬਸ ਸੰਗਲ ਟੁੱਟਦਾ ਹੀ ਨਹੀਂ ਹੁੰਦਾ ਆਪਾਂ ਤਾਂ ਤੀਏ ਦੇ ਨਵੇਂ ਸਵਾ ਕੇ ਪਾ ਲੈਂਦੇ ਹੁਣ ਆਪਣਾ ਗੁਰੂ ਐਡਾ ਦਾਤਾ ਆਪਾਂ ਨੂੰ ਦਿੱਤੇ ਨੇ ਪਾਓ ਪਰ ਪਾਉਣ ਦਾ ਤਾਂ ਸੁੱਖ ਔਰ ਲੱਜਤ ਤਾਂ ਹੈ ਜੇ ਤੂੰ ਵਾਹਿਗੁਰੂ ਨਾਲ ਜੁੜੇ ਫਿਰ ਤਾਂ ਭਾਵੇਂ ਸੋਨੇ ਦੇ ਪਾਈ ਜਾ ਉਹ ਵੀ ਸ਼ੋਭਨੀਕ ਨੇ ਅਗਰ ਜੇ ਤੂੰ ਪਾ ਕੇ ਇਹੋ ਜਿਹੇ ਲੀੜੇ ਫਿਰ ਨਰਕਾਂ ਦੇ ਰੱਸੇ ਵੱਟੇ ਫਿਰ ਤੇਰੇ ਨਾਲੋਂ ਤਾਂ ਕੋਈ ਬੁਰਾ ਨਹੀਂ ਹੈ ਫਿਰ ਉਦੋਂ ਤਾਂ ਗੁਰਬਾਣੀ ਨੇ ਲਿਖਿਆ ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਦਾਨ ਸ਼ਾਕਤ ਗ੍ਰਹਿ ਸਾਗਤ 36 ਪ੍ਰਕਾਰ ਤੇ ਬਿਖੂ ਸਮਾਨ ਕਹਿੰਦੇ 36 ਕਿਸਮ ਦੇ ਖੱਟ ਰਸ ਭੋਜਨ ਉਹਦੇ ਕਰਨੇ ਕਹਿੰਦੇ ਉਹ ਵਿਓਹ ਹੈ ਵਿਓਹ ਵਿਓਹ ਖਾ ਕੇ ਮਰ ਜਾਂਦਾ ਇਹ ਜਿਹੜੇ ਮਹਾਂਪੁਰਸ਼ਾਂ ਦੇ ਕਹਿੰਦੇ ਭਾਵੇਂ ਜਮਾਂ ਦੀ ਰੋਟੀ ਹੋਵੇ ਗੁਰੂ ਕਹਿੰਦੇ ਉਹ ਵੀ ਕੜਾਹ ਪ੍ਰਸ਼ਾਦ ਵਰਗੀ ਹੈ ਗੁਰੂ ਕੇ ਲੰਗਰ ਦੇ ਵਿੱਚ ਉਹ ਇਸ ਤਰ੍ਹਾਂ ਦੇ ਨਾਲ ਸਵਰਗ ਲੋਕ ਨੂੰ ਛੰਨਾ ਛੱਡ ਕੇ ਉਹ ਜੰਗਲ ਦੇ ਵਿੱਚ ਮਹਾਤਮਾ ਬੈਠਾ ਸੀ ਧੂਹੀਆਂ ਧੂਹੀਆਂ ਲਾ ਕੇ ਰੱਖਦੇ ਹੁੰਦੇ ਸਨ ਅੱਗੇ ਦੀਆ ਸਲਾਈ ਵੀ ਨਹੀਂ ਸੀ ਹੁੰਦੀ ਅੱਗੇ ਇੱਕ ਚੋਗੜਾ ਚੱਕ ਕੇ ਮੋਢੇ ਤੇ ਰੱਖ ਲੈਣਾ ਜਿੱਥੇ ਜਾਣਾ ਉਹ ਚੋਗੜਾ ਰੱਖ ਕੇ ਉੱਤੇ ਫੂਸ ਪਾ ਕੇ ਹੋਰ ਲਾ ਲੈਣੀਆਂ ਲੱਕੜੀਆਂ ਲੱਕੜੀਆਂ ਦਾ ਘਾਟਾ ਹੀ ਨਹੀਂ ਸੀਗਾ ਜੰਗਲਾਂ ਦੇ ਜੰਗਲ ਪਏ ਹੁੰਦੇ ਸੀ ਲੱਕੜੀਆਂ ਦੇ ਅੱਜ ਕੱਲ੍ਹ ਤਾਂ ਚੌਲਾਂ ਦਾ ਫੂਸ ਵੀ ਬਹੁਤ ਮਹਿੰਗਾ ਹੈ ਲੈ ਚੌਲਾਂ ਦਾ ਫੂਸ ਦੇਖ ਲਓ ਹੋਰ ਤੱਕ ਕੀ ਕਹਿਣਾ ਉਹ ਇਸ ਤਰ੍ਹਾਂ ਦੇ ਨਾਲ ਉਸਨੇ ਕਿਹਾ ਵੀ ਸ਼ਾਂਤੀ ਨਹੀਂ ਹੈ 100 ਸਾਲ ਲੱਕੜੀਆਂ ਢੋਈ ਗਿਆ ਉਹਨਾਂ ਮਹਾਤਮਾ ਦੀਆਂ 100 ਸਾਲ ਉਹ ਜਾਣਦੇ ਤਾਂ ਸਭ ਕੁਛ ਸੀਗੇ ਉਹ 100 ਸਾਲ ਦੇ ਬਾਅਦ ਮਹਾਤਮਾ ਕਹਿੰਦੇ ਵੀ ਪ੍ਰੇਮੀਆਂ ਤੂੰ ਕੌਣ ਹੈ ਤੇਰਾ ਕੀ ਮਤਲਬ ਹੈ ਸੇਵਾ ਕਰਨ ਦਾ ਜਾਣਦੇ ਤਾਂ ਅਸੀਂ ਉਹਦੇ ਮੂੰਹੋਂ ਕਹਾਉਣਾ ਸੀ ਕਹਿਣ ਲੱਗਾ ਮਹਾਂਪੁਰਸ਼ ਮੈਂ ਤਾਂ ਸਵਰਗ ਦਾ ਰਾਜਾ ਇੰਦਰ ਹਾਂ ਫਿਰ ਇੱਥੇ ਤੂੰ ਕਾਹਦੇ ਲੱਕੜੀਆਂ ਢੋਣਾ ਤੂੰ ਆਪਣੇ ਲੋਕ ਦੇ ਵਿੱਚ ਜਾ ਕੇ ਬੈਠ ਇੰਨੇ ਸੁੱਖ ਨੇ ਉੱਥੇ ਕਹਿੰਦਾ ਸੁੱਖ ਤਾਂ ਜਿਸਮ ਨੂੰ ਨੇ ਸੁੱਖ ਤਾਂ ਸਰੀਰ ਨੂੰ ਨੇ ਜਿਹੜਾ ਮੇਰਾ ਮਨ ਹੈ ਮਨ ਉਹ ਤਾਂ ਤੱਤੀ ਤਵੀ ਤੇ ਬੈਠਾ ਉਹ ਤਾਂ ਐਂ ਤੜਫਦਾ ਜਿਵੇਂ ਦਾਣੇ ਤੜਫਦੇ ਹੁੰਦੇ ਨੇ ਭੱਠੀ ਦੇ ਵਿੱਚ ਇਹਦਾ ਜਿਸਮਾਨੀ ਸੁੱਖ ਨੇ ਪਦਾਰਥਾਂ ਦੇ ਤਾਂ ਕਹਿਣ ਲੱਗਿਆ ਰਾਜ ਦੇਵ ਰਾਜ ਵੀ ਇਹ ਗੱਲ ਨੀ ਉੱਥੇ ਮਿਲਣੀ ਤੈਨੂੰ ਇਹ ਤਾਂ ਮਾਤ ਲੋਕ ਦੇ ਵਿੱਚ ਮਿਲੇਗੀ, ਕਰਮ ਭੂਮੀ ਆ ਜਿਹੜਾ ਮਾਤ ਲੋਕ ਹੈ। ਜੈਸੇ ਕੋਈ ਕਰਮ ਕਰਦਾ ਉਸਦਾ ਫਲ ਮਿਲ ਜਾਂਦਾ, ਜੇ ਕਰਮ ਕਰਦਾ ਕਰਦਾ ਨਿਸ਼ਕਰਮ ਹੋ ਜਾਵੇ ਫੇਰ ਕਹਿੰਦੇ ਕਿਤੇ ਆਉਂਦਾ ਜਾਂਦਾ ਏ। ਕਰਮ ਕਰਤ ਹੋਏ ਨਿਹ ਕਾਮੀ, ਜਿਸ ਕੋ ਹੋਤ ਪ੍ਰਾਪਤ ਸਵਾਮੀ। ਸਵਾਮੀ ਕੌਣ ਹੈ? ਆਤਮਾ। ਆਓ ਇਸ ਤਰ੍ਹਾਂ ਦੇ ਨਾਲ ਉਸ ਨੂੰ ਕਹਿਣ ਲੱਗੇ, ਜਾ ਸਵਰਗ ਲੋਕ ਦੇ ਵਿੱਚ ਇਹ ਗੱਲ ਨਹੀਂ ਮਿਲਣੀ ਜਿਹੜੀ ਤੂੰ ਭਾਲਦਾ ਹੈ, ਇਹ ਤਾਂ ਮਾਤ ਲੋਕ ਦੇ ਵਿੱਚ ਹੀ ਆ ਗੁਰੂ ਵਾਲਾ ਬਣ ਕੇ। ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹਨੂੰ ਵੀ ਨਹੀਂ ਇਹ ਗੱਲ ਪ੍ਰਾਪਤ ਹੋਣੀ ਕਦੇ ਵੀ, ਚਾਹੇ ਹਜ਼ਾਰਾਂ ਸਾਲ ਪੁੱਠਾ ਲੜਕੀ ਜਾਵੇ ਉਹ ਨਹੀਂ। ਇਹ ਸੂਲ ਸਾਰਿਆਂ ਮਤਾਂ ਦਾ ਹੀ ਸੂਲ ਆ, ਕੋਈ ਇੱਕ ਦਾ ਸੂਲ ਨਹੀਂ ਹੈ। ਜਿੰਨਾ ਚਿਰ ਆਨ ਮਤਾਂ ਦੇ ਵਿੱਚ ਇਸਲਾਮ ਦੇ ਵਿੱਚ ਮੁਰਸ਼ਦ ਕਹਿੰਦੇ ਨੇ, ਪੀਰ ਵੀ ਕਹਿੰਦੇ ਨੇ ਪੀਰ, ਆਪਣੇ ਮਤ ਦੇ ਵਿੱਚ ਗੁਰੂ ਕਹਿੰਦੇ ਨੇ ਗੁਰੂ, ਹੋਰ ਮਤਾਂ ਦੇ ਵਿੱਚ ਦੇਵਤੇ ਕਹਿੰਦੇ ਨੇ ਦੇਵਤੇ। ਉਹ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਗੁਰੂ ਉਹ ਹੁੰਦਾ ਜਿਹੜਾ ਬੋਲਦਾ ਹੋਵੇ, ਜਿਹੜਾ ਬੋਲਦਾ ਨਹੀਂ ਉਹ ਗੁਰੂ ਕੀ ਕਰੂਗਾ। ਜਿਹੜਾ ਗੁਰੂ ਬੋਲਦਾ ਹੀ ਨਹੀਂ ਹੈ ਤਾਂ ਫਿਰ ਆਪਾਂ ਨੂੰ ਉਹ ਕੀ ਉਪਦੇਸ਼ ਕਰੂਗਾ, ਬੋਲਣ ਵਾਲਾ ਹੀ ਕਰੂਗਾ ਨਾ। ਗੁਰਬਾਣੀ ਤਾਂ ਬੋਲਦੀ ਹੈ, ਬੋਲਦੀ ਹੈ ਕਿ ਨਹੀਂ? ਔਰ ਇਸ ਤਰ੍ਹਾਂ ਦੇ ਨਾਲ ਆਪੋ ਆਪਣੇ ਮਤਾਂ ਦੇ ਇਸ਼ਟ ਹੁੰਦਿਆਂ ਨੇ। ਔਰ ਸਵਰਗ ਦਾ ਰਾਜਾ ਜਦ ਫਿਰ ਉਸਦਾ ਪੁੰਨ ਜਿਹੜਾ ਪੂਰਾ ਹੋ ਜਾਂਦਾ ਉਹ ਸ਼ੀਨ ਹੋ ਜਾਂਦਾ, ਕਿਉਂ ਹਰ ਇੱਕ ਚੀਜ਼ ਦੀ ਉਮਰ ਹੈ। ਬੇਉਮਰਾ ਕੌਣ ਹੈ? ਬੇਉਮਰਾ ਤਾਂ ਜੀਵ ਹੈ ਜਿਹੜਾ ਆਪਣੇ ਅੰਦਰ ਆਇਆ ਆਤਮਾ, ਉਮਰ ਜੀਵ ਦੀ ਵੀ ਨਹੀਂ ਹੈ। ਗੁਰੂ ਸਾਹਿਬ ਨੇ ਲਿਖਿਆ ਮਰਨ ਹਾਰੇ ਜੀ ਰਹਿਣਾ ਹੀ, ਆਪਾਂ ਤਾਂ ਕਹਿ ਦਿੰਦੇ ਆਪਣਾ ਸਾਡਾ ਜੀ ਸੰਬੰਧੀ ਸੀਗਾ ਪੁਲਿਸ ਦੇ ਵਿੱਚ, ਬੜਾ ਅਫਸਰ ਸੀ ਪੁਲਿਸ ਦਾ, ਉਹ ਪੂਰਾ ਹੋ ਗਿਆ, ਚੜਾਈ ਕਰ ਗਿਆ ਜੀ ਉਹ। ਔਰ ਨਹੀਂ ਚੜਾਈ ਨਹੀਂ ਕਰਿਆ ਉਹ, ਆਪਾਂ ਹਾਂ ਗਿਆਨੀ ਲੋਕ। ਗੁਰੂ ਸਾਹਿਬ ਕਹਿੰਦੇ ਨੇ ਨਾ ਕਿਸ ਜਨਮ ਹੈ ਨਾ ਕਿਸ ਮਰੈ, ਆਪਣੇ ਚਲਤ ਆਪ ਹੀ ਕਰੈ। ਬੜੇ ਬ੍ਰਹਮ ਗਿਆਨੀ ਦੀ ਨਿਗਾਹ ਚ ਗੱਲ ਇਹ ਸੱਚੀ ਪਾਸੇਗੀ, ਆਪਣੇ ਨਹੀਂ ਪਾਸਣੀ ਹੈ। ਆਪਾਂ ਤਾਂ ਜੀ ਕੋਟੀ ਚ, ਈਸ਼ਰ ਕੋਟੀ ਚ ਗਏ ਨਹੀਂ ਹਾਂ ਅਜੇ। ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਨਿਰਣਾ ਕਰਿਆ ਹੋਇਆ। ਅਹੁਦ ਪੂਰੀ ਹੁੰਦੀ ਆ, ਯੁੱਗਾਂ ਦੀ ਵੀ ਅਹੁਦ ਹੈ। ਆ ਜਿਹੜੇ ਯੁੱਗ ਦੇ ਵਿੱਚ ਹੁਣ ਆਪਾਂ ਬੈਠੇ ਹਾਂ ਨਾ, ਤੇ ਇਸ ਯੁੱਗ ਦੀ ਵੀ ਕੋਈ ਟਾਈਮ ਆਵੇਗਾ, ਅਹੁਦ ਪੂਰੀ ਹੋ ਜਾਵੇਗੀ, ਹੋਰ ਯੁੱਗ ਬਦਲ ਜਾਵੇਗਾ। ਫਿਰ ਯੁੱਗ ਨੂੰ ਬਦਲਾਉਂਦਾ ਕੌਣ ਹੈ? ਨਿਰਾਕਾਰ ਵਾਹਿਗੁਰੂ ਦੀ ਇੱਕ ਮਾਇਆ, ਉਹ ਬਦਲਾਉਂਦੀ ਹੈ, ਉਹ ਬਦਲਾ ਦਿੰਦੀ, ਆਪਾਂ ਨੂੰ ਦਿਸਦੀ ਹੋਈ ਨਹੀਂ ਹੈ। ਉਸ ਮਾਇਆ ਦੇ ਵਿੱਚ ਇਤਨੀ ਤਾਕਤ ਹੈ। ਹੁਣ ਆਪਾਂ ਇੱਥੇ ਬੈਠੇ ਹਾਂ, ਆਪਾਂ ਨੂੰ ਇਹੋ ਜਿਹਾ ਭੁਲੇਖਾ ਪਾਊਗੀ 100 ਸਾਲ ਇੱਥੇ ਹੀ ਬੈਠੇ ਰਹਾਂਗੇ, ਆਪਾਂ ਕਹਾਂਗੇ 1.5 ਘੰਟਾ ਹੋਇਆ। ਇਸ ਨੂੰ ਮਾਇਆ ਕਹਿੰਦੇ ਨੇ। ਉਹ ਜਿਹੜਾ ਲੱਖ ਵਰਸ ਦੀ ਉਮਰ ਸੀ ਨਾ, ਉਹ ਮਾਇਆ ਹੀ ਦਿਖਾਲਦੀ ਸੀ, ਫਿਰ 10,000 ਦੀ, ਫਿਰ 1,000 ਦੀ, ਹੁਣ 100 ਸਾਲ ਦੀ ਦਿਖਾਲਦੀ ਹੈ। ਉਹ ਜਦੇ ਦੀ ਉਮਰ ਪੂਰੀ ਹੋ ਜਾਵੇ, ਕਲਯੁੱਗ ਦੀ ਉਮਰ ਵੀ ਲਿਖੀ ਹੋਈ ਹੈ ਗ੍ਰੰਥਾਂ ਦੇ ਵਿੱਚ, ਸਤਯੁੱਗ ਦੀ ਵੀ ਲਿਖੀ ਹੋਈ ਹੈ, ਤ੍ਰੇਤੇ ਦੀ ਵੀ ਲਿਖੀ ਹੋਈ ਹੈ, ਦੁਆਪਰ ਦੀ ਵੀ, ਤੇ ਜਿਹੜੇ ਉਸ ਯੁੱਗ ਦੇ ਵਿੱਚ ਇਨਸਾਨ ਨੇ ਉਹਨਾਂ ਦੀ ਵੀ ਉਮਰ ਲਿਖੀ ਹੋਈ ਹੈ। ਹੁਣ ਕਲਯੁੱਗ ਦੀ ਵੀ ਉਮਰ ਲਿਖੀ ਹੋਈ, ਆਪਣੀ ਵੀ ਉਮਰ ਲਿਖੀ ਹੋਈ, 100 ਸਾਲ ਦੀ ਉਮਰ ਆਪਣੀ, 100 ਸਾਲ ਦੀ। ਦੇਖ ਲਓ ਆਪਣੇ ਬਜ਼ੁਰਗ ਜਿਹੜੇ 100 ਸਾਲ ਦੇ ਸੀ, ਇਹ ਕਿੱਥੇ ਨੇ ਉਹ? ਆ ਹੁਣ ਆਪਾਂ ਵੀ ਨੇੜੇ ਹੀ ਲੱਗੇ ਹੋਏ ਹਾਂ, ਚਿੱਟੀਆਂ ਦਾੜੀਆਂ ਵਾਲੇ ਤਾਂ ਹੁਣ ਨੇੜੇ ਹੀ ਲੱਗ ਗਏ, ਫਿਰ ਆਪਾਂ ਵੀ ਨਹੀਂ ਰਹਿਣਾ, ਸੁਪਨਾ ਹੀ ਹੋਜੂਗਾ। ਹੈ ਤਾਂ ਹੁਣ ਵੀ ਸੁਪਨਾ ਹੀ ਹੈ ਇਹ ਆਪਣੀ, ਉਹ ਜਾਗ ਨਹੀਂ ਖੁੱਲੀ ਸੁਪਨੇ ਵਾਲੀ, ਸੁਪਨ ਵਿਦਿਆ, ਅਵਿਦਿਆ ਮਾਇਆ। ਹੁਣ ਆਪਾਂ ਬੈਠੇ ਹਾਂ ਸੁਪਨੇ ਦੇ ਵਿੱਚ, ਸਭ ਕੁਛ ਸੁਪਨੇ ਚ ਕਿਹੜਾ ਨਹੀਂ ਹੁੰਦਾ ਹੈ? ਕੁਦਰਤੀਆਂ ਵੀ ਹੁੰਦੀਆਂ ਨੇ, ਜ਼ਮੀਨ ਵੀ ਹੁੰਦੀ ਹੈ, ਸਭ ਕੁਛ ਹੁੰਦਾ। ਕਦੇ ਕਦੇ ਸੁਪਨੇ ਚ ਰਾਜਾ ਵੀ ਬਣ ਜਾਂਦਾ ਹੁੰਦਾ, ਬੜਾ ਚਾਹੁੰਦਾ ਫਿਰਦਾ ਵੀ ਮੈਂ ਰਾਜਾ ਬਣ ਗਿਆ, ਸੁਪਨੇ ਦਾ ਹੀ ਰਾਜ ਹੈ ਇੱਥੇ ਵੀ। ਤੁਸੀਂ ਜਾਗਰਤ ਦੇ ਵਿੱਚ ਆਵੋ, ਸੁਪਨੇ ਨੂੰ ਤੋੜਨ ਦੀ ਕੋਸ਼ਿਸ਼ ਕਰੋ। ਸੁਪਨੇ ਨੂੰ ਕੌਣ ਤੋੜੇਗਾ? ਜਿਹੜਾ ਜਾਗਦਾ ਬੈਠਾ ਕੋਲ, ਜਿਹੜਾ ਕੋਲ ਜਾਗਦਾ ਬੈਠਾ ਉਹੀ ਜਗਾਵੇ ਨਾ ਇੱਕ ਸੁਪਨੇ ਦੇ ਵਿੱਚ ਕਿਸੇ ਨੂੰ ਸ਼ੇਰ ਚਿੰਬੜ ਕੇ ਆ ਕੇ, ਹੁਣ ਉਹ ਤਾਂ ਕੂਕਾਂ ਮਾਰਦਾ, ਮਾਰਦੇ ਹੁੰਦੇ ਨਾ ਘਰਾਂ ਚ ਕੂਕਾਂ ਜਦ ਬੜਾਉਂਦੇ ਹੁੰਦੇ ਨੇ, ਫਿਰ ਉਹ ਸੁਪਨੇ ਚ ਕੁਛ ਚਿੰਬੜਿਆ ਹੁੰਦਾ ਉਹਨੂੰ, ਉਹਨੂੰ ਫਿਰ ਜਗਾਉਂਦਾ ਕੌਣ ਹੈ? ਚਾਹੇ ਉਹਦੇ ਕੋਲ ਨਿਕਾ ਜਿਹਾ ਨਾਣਾ ਬੈਠਾ ਹੋਵੇ ਉਹੀ ਲਾ ਦੂਗਾ, ਚਾਚਾ ਤੂੰ ਬੜਾਉਂਦਾ ਕਿਉਂ ਹੈ, ਰੋਨਾ ਕਿਉਂ ਹੈ? ਓਹੋ ਕਾਕਾ ਕਹਿੰਦਾ ਮੈਨੂੰ ਤਾਂ ਸੱਪ ਹੀ ਚਿੰਬੜ ਗਿਆ ਸੀਗਾ, ਸੱਪ ਆ ਦੇਖ ਲੈ ਇਹ ਇੱਕ ਪਰਮੇਸ਼ਰ ਦੀ ਇਹ ਮਾਇਆ ਗੁਰਮੁਖ ਹੋਏ। ਜਦ ਫਿਰ ਇਹਦਾ ਸੁਪਨਾ ਟੁੱਟਦਾ, ਇਹ ਜਾਗ ਪੈਂਦਾ, ਜਿਹੜੇ ਸੁਪਨੇ ਦੇ ਸੰਬੰਧੀ ਹੁੰਦੇ ਨੇ ਉਹ ਕਿੱਥੇ ਚਲੇ ਜਾਂਦੇ ਨੇ? ਜੈਸੇ ਇੱਕ ਰਾਜਾ ਸੀ ਕੋਈ, ਉਹ ਸੌਂ ਗਿਆ, ਉਹਦੇ ਇਕਲੌਤਾ ਹੀ ਪੁੱਤਰ ਸੀ ਇੱਕ, ਸੁਪਨਾ ਆਇਆ, ਸੁਪਨੇ ਦੇ ਵਿੱਚ ਰਾਜਾ ਬਣ ਗਿਆ, ਰਾਜਾ ਬਣ ਤੋਂ ਉਹਦੇ ਸੱਤ ਪੁੱਤਰ ਹੋ ਗਏ, ਸੱਤ ਪੁੱਤਰ ਹੋਣ ਤੋਂ ਸੁੱਤਾ ਪਿਆ ਸੁਪਨਾ ਆਇਆ ਹੋਇਆ, ਉਹਦਾ ਜਿਹੜਾ ਜਾਗਰਤ ਦਾ ਪੁੱਤਰ ਸੀ ਉਹ ਚੜਾਈ ਕਰ ਗਿਆ, ਉਹ ਉਸਦੀ ਪਟਰਾਣੀ ਨੇ ਜਾ ਕੇ ਆਵਾਜ਼ ਮਾਰੀ, ਨਾਲੇ ਕੂਕ ਮਾਰੀ, ਉਹ ਉਸਦੇ ਨੇਤਰ ਖੁੱਲੇ, ਉਹ ਰੋਇਆ ਹੀ ਨਹੀਂ, ਉਹ ਰੋਵੇ ਨਾ, ਕਹਿਣ ਲੱਗੇ ਰਾਜਨ ਗਰੀਬ ਪਰਵ ਤੁਹਾਡਾ ਦਾ ਪੁੱਤਰ ਚੜਾਈ ਕਰ ਗਿਆ। ਕਹਿੰਦਾ ਭਲੀਏ ਮਾਨਸੇ, ਉਹ ਜਿਨ੍ਹਾਂ ਨੂੰ ਸੱਤਾਂ ਨੂੰ ਸੱਦ ਕੇ ਆਇਆ ਨਾ ਉਹਨਾਂ ਨੂੰ ਰੋਵਾਂ ਕਿ ਇੱਕ ਨੂੰ ਰੋਵਾਂ? ਦੇਖੋ ਜੀ ਬੜੋ ਪ੍ਰੇਮ ਨਾਲ ਇਹ ਵੀ ਪੜ੍ਹਾਈ ਹੈ, ਦੇਖੋ ਜੀ ਵਿਦਿਆ ਇੱਕ ਜਿਹਨੂੰ ਮਾਇਆ ਕਹਿੰਦੇ ਨੇ, ਇਹਨੂੰ ਜਾਦੂ ਵੀ ਕਹਿੰਦੇ ਨੇ, ਰੱਬ ਦਾ ਅਗਿਆਨ ਵੀ ਕਹਿੰਦੇ ਨੇ, ਜਹਾਲਤ ਵੀ ਕਹਿੰਦੇ ਨੇ, ਇਸਨੂੰ ਕਈ ਨਾਂ ਹੁੰਦੇ ਨੇ ਇੱਕ ਚੀਜ਼ ਦੇ। ਇਹ ਦੋ ਨੇ ਸੁਪਨੇ, ਇੱਕ ਤਾਂ ਆਪਾਂ ਨੂੰ ਵੀ ਰੋਜ਼ ਆਉਂਦੇ ਨੇ, ਪਰ ਜਾਗਰਤ ਵਿਦਿਆ ਚ ਬੈਠਿਆ ਹੁਣ ਆਪਾਂ, ਇਹਦਾ ਨੀ ਆਪਾਂ ਨੂੰ ਪਤਾ। ਜਿਵੇਂ ਉੱਥੇ ਵੀ ਸੁਪਨੇ ਦੇ ਵਿੱਚ ਜਾਗਰਤ ਦਾ ਤਾਂ ਨਹੀਂ ਪਤਾ ਹੁੰਦਾ ਹੁੰਦਾ, ਸੁਪਨੇ ਨੂੰ ਇਹ ਆਪਣਾ ਘਰ ਸਮਝਦਾ, ਸੁਪਨੇ ਨੂੰ ਇਹ ਆਪਣੇ ਸੰਬੰਧੀ ਸਮਝਦਾ, ਸਮਝਦਾ ਕਿ ਨਹੀਂ? ਜਦ ਸੁਪਨਾ ਟੁੱਟਦਾ ਹੈ ਨਾ ਉੱਥੇ ਸੰਬੰਧੀ, ਨਾ ਉੱਥੇ ਉਹ ਧਰਤੀ, ਨਾ ਉਹ ਸਰੀਰ, ਗਰੀਬ ਹੈ, ਟੁੱਟੀ ਹੋਈ ਮੰਜੀ ਤੇ ਪਿਆ ਇਕੱਲਾ ਹੀ। ਹਾਂ ਹੁਣ ਵੀ ਆਪਾਂ ਇਕੱਲੇ ਹੀ ਹਾਂ, ਅਵਿਦਿਆ ਕਰਕੇ ਆਪਾਂ ਨੂੰ ਭਾਸਦਾ ਵੀ ਇੰਨੀ ਦੁਨੀਆਂ ਬੈਠੀ ਹੈ, ਨਹੀਂ ਹੈ ਨਹੀਂ ਇਹ ਤਾਂ। ਜਦ ਆਪਣੀ ਗਿਆਨ ਜਾਗਰਤ ਆ ਜਾਵੇਗੀ ਨਾ ਤੇ ਪਤਾ ਨਹੀਂ ਕਿੱਧਰ ਨੂੰ ਉੱਡ ਜੂਗਾ ਫਿਰ। ਜਿਵੇਂ ਸੁਪਨੇ ਦੇ ਸਾਰੇ ਪਦਾਰਥ ਖਬਰਾਂ ਕਿੱਧਰ ਨੂੰ ਚਲੇ ਜਾਂਦੇ ਨੇ, ਜਿਵੇਂ ਸੁਪਨੇ ਦੇ ਸਾਰੇ ਪਦਾਰਥ ਖਬਰਾਂ ਕਿੱਧਰ ਨੂੰ ਚਲੇ ਜਾਂਦੇ ਨੇ। ਦੁੱਖ ਸੁੱਖ ਉਵੇਂ ਹੁੰਦਾ, ਦੇਖ ਲਓ ਸਭ ਕੁਛ ਹੁੰਦਾ ਉਵੇਂ, ਆਪਾਂ ਸ਼ਾਦੀਆਂ ਬਾਦੀਆਂ ਜੋ ਕੁਛ ਹੁੰਦਾ ਸਾਰਾ ਕਰਦੇ ਹਾਂ, ਸੰਬੰਧੀਆਂ ਦੇ ਵੀ ਜਾਂਦੇ ਹਾਂ, ਰਿਸ਼ਤੇਦਾਰਾਂ ਦੇ ਵੀ ਜਾਂਦੇ ਹਾਂ, ਬਾਹਰਲੇ ਮੁਲਕਾਂ ਚ ਵੀ ਜਾਂਦੇ ਹਾਂ। ਦੇਖ ਲਓ ਉਸੇ ਤਰ੍ਹਾਂ ਏਰੋਪਲੇਨ ਤੇ ਚੜ੍ਹਦੇ ਹਾਂ, ਉਵੇਂ ਹੀ ਪਾਸਪੋਰਟ ਬਣਾਉਂਦੇ ਹਾਂ, ਕਿੱਧਰ ਨੂੰ ਚਲੇ ਜਾਂਦੇ ਨੇ ਉਹ ਫਿਰ। ਜਦ ਸੁਪਨਾ ਟੁੱਟਦਾ ਹੈ ਤੇ ਜਿਹੜੀ ਸੁਰਤਵਾ ਸਰੀਰ ਦੇ ਵਿੱਚ ਆਉਂਦੀ ਹੈ ਜਿਹਨੂੰ ਮਨ ਕਹਿੰਦੇ ਨੇ, ਫੇਰ ਉਹ ਕਿੱਥੇ ਹੁੰਦੇ ਨੇ? ਦੇਖੇ ਨੇ ਕਿਸੇ ਨੇ? ਨਹੀਂ, ਜਿੱਥੇ ਤਾਈਂ ਉਹਨਾਂ ਦੀ ਹੱਦ ਆ ਉੱਥੇ ਤਾਈਂ ਰਹਿਣਾ ਉਹਨਾਂ ਨੇ। ਆ ਜਿੱਥੇ ਤਾਈਂ ਜਾਗਰ ਵਿਦਿਆ ਦੀ ਹੱਦ ਆ ਨਾ, ਇਹਨੇ ਵੀ ਉੱਥੇ ਤਾਈਂ ਰਹਿਣਾ। ਗਾਹਾਂ ਨਹੀਂ ਹੈ, ਗਾਹਾਂ ਤਾਂ ਉਹੀ ਹੈ ਇਹਦਾ ਕਰਤਾ, ਜਿਹੜਾ ਵਾਹਿਗੁਰੂ ਹੈ ਨਾ ਨਿਰਾਕਾਰ, ਜਿਹਦੇ ਮਾਇਆ ਹੈ ਉਹ ਰਹਿ ਜਾਏਗਾ ਫਿਰ। ਜਾਗਰਤ ਵਿਦਿਆ ਕਹਿੰਦੇ ਨੇ ਇਸ ਨੂੰ, ਜਾਗਰਤ ਵਿਦਿਆ। ਇਹ ਗੱਲ ਟੁੱਟੂਗੀ, ਇਹ ਜਿਹੜਾ ਸੁਪਨਾ ਹੈ ਧੀਆਂ ਪੁੱਤਰਾਂ ਨੂੰ ਆਪਾਂ ਦੁਖੀ ਸੁਖੀ ਜੇ ਹੁੰਦੇ ਫਿਰਦੇ ਹਾਂ, ਲੜਦੇ ਫੜਦੇ ਜੇ, ਇਹ ਕਾਹਦਾ ਆਪਣਾ ਦੂਰ ਹੋਵੇਗਾ? ਜਦ ਤੂੰ ਗੁਰੂ ਵਾਲਾ ਬਣੇਗਾ। ਉਹ ਨੀਂਦ ਤਾਂ ਸੁਪਨਾ ਹੁੰਦਾ ਨਾ ਛੋਟਾ ਹੀ, ਰਾਤ ਹੀ ਉੱਡੀ ਹੁੰਦੀ ਹੈ, ਹੋਰ ਗਾਂ ਨਹੀਂ, ਦਿਨ ਆ ਜਾਂਦਾ, ਰੌਲਾ ਪੈ ਜਾਂਦਾ, ਲੋਕ ਜਾਗ ਜਾਂਦੀ ਹੈ। ਪਰ ਇਹ ਦੇਖ ਲਓ ਕਿੱਡਾ, ਇਹ 100 ਸਾਲ ਦਾ, 100 ਸਾਲ ਦਾ ਸੁਪਨਾ ਦੇਖ ਲਓ, ਇਹ ਕਿੱਡਾ ਵੱਡਾ ਹੈ, ਹੈ ਇੱਕ ਸ਼ਿਨਮਾਤਰ ਵੀ ਨਹੀਂ ਹੈ। ਜਦ ਇਹ ਗੁਰੂ ਵਾਲਾ ਬਣੇਗਾ, ਗੁਰੂ ਹੈ ਜਾਗਦਾ, ਇਹ ਜਿਹੜੀ ਦੁਨੀਆਂ ਸਾਰੀ ਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਧੀ ਪਈ ਹੈ, ਉਹ ਸੁਪਨੋ ਵਿਦਿਆ, ਇਹ ਜਾਗਰਤ ਵਿਦਿਆ। ਜਾਗਦਾ ਕੌਣ ਆਇਆ ਤਾਂ ਬ੍ਰਹਮ ਗਿਆਨੀ ਜਾਗਦਾ, ਗੁਰਸਿੱਖ। ਜੈਸੇ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ 12 ਦੇ ਵਿੱਚ, ਕਹਿੰਦੇ ਜੋਗੀ, ਜੋਗੀ ਉਹਨੂੰ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਹੋਵੇ। ਬੜੋ ਬਰੇਨ ਵਾਲਿਓ ਭਾਈ ਗੁਰਦਾਸ ਜੀ ਦੱਸਦੇ ਨੇ,
ਗੁਰਸਿੱਖ ਜੋਗੀ ਜਾਗਦੇ, ਗੁਰਸਿੱਖ ਯੋਗੀ
ਗਿਆਨ ਜਾਗਰਤ ਦੇ ਵਿੱਚ।
ਗਿਆਨੀ ਗੁਰਸਿੱਖ ਨੇ ਨਾ, ਜਾਂ ਤਤਵੇ ਤੇ ਮਹਾਂਪੁਰਸ਼ ਨੇ, ਉਹ ਕਹਿੰਦੇ ਜਾਗਦੇ ਨੇ ਜਾਂ ਗੁਰੂ ਜਾਗਦਾ। ਜਿਹੜੇ ਦੇਖਦੇ ਉਹ ਵਾਸੀ ਨੇ ਨਾ, ਉਸ ਦੇ ਵਿੱਚ ਇਹ ਹੈ ਹੀ ਨਹੀਂ ਜਿਹੜਾ ਦਵੰਦ ਪਦਵ ਹੈ, ਇੱਕ ਰਾਸਾ ਹਮੇਸ਼ਾ ਹੀ ਜਾਗਦੇ ਹੀ ਰਹਿੰਦੇ ਨੇ ਬਸ। ਜੈਸੇ ਕਲਗੀਧਰ ਮਹਾਰਾਜ ਜੀ ਆਨੰਦਪੁਰ ਸਾਹਿਬ ਕਿਲਾ ਬਣਿਆ ਹੋਇਆ, ਬੁਰਜ ਬਣੇ ਹੁੰਦੇ ਨੇ ਆਲੇ ਦੁਆਲੇ ਕਿਲਿਆਂ ਦੇ, ਬੁਰਜ ਦੇ ਵਿੱਚ ਬੈਠੇ ਨੇ, ਚੌਂਕੜਾ ਮਾਰਿਆ ਹੋਇਆ, ਭਾਈ ਨੰਦ ਲਾਲ ਜੀ ਦਾ ਪੈਰ ਹੈ, ਕਿਲੇ ਦੇ ਆਲੇ ਦੁਆਲੇ ਗੇੜਾ ਦਿੰਦੇ ਨੇ, ਜਦ ਬੁਰਜ ਕੋਲ ਆਉਂਦੇ ਨੇ ਕਲਗੀਧਰ ਮਹਾਰਾਜ ਜੀ ਬੈਠੇ ਦੇ ਬੈਠੇ। ਦਿਨ ਚੜ ਗਿਆ, ਭਾਈ ਨੰਦ ਜੀ ਚਾਹ ਚਲਿਆ ਗਿਆ, ਮਹਾਰਾਜ ਨੇ ਵੀ ਇਸ਼ਨਾਨ ਪਾਣੀ ਕੀਤਾ, ਦਰਬਾਰ ਸਜ ਗਿਆ, ਸ਼ਸਤਰ ਧਾਰ ਕੇ ਪਹਿਨ ਕੇ ਕਲਗੀਧਰ ਮਹਾਰਾਜ ਵੀ ਆ ਬੈਠੇ ਤਖ਼ਤ ਤੇ, ਜਿਹੜੇ ਸੂਰਮੇ ਸਿੱਖ ਨੇ ਉਹ ਵੀ ਸਨੱਧ ਵੱਧ ਸ਼ਸਤਰਾਂ ਨਾਲ ਮੜੇ ਹੋਏ ਬੈਠੇ ਨੇ, ਉਹ ਹੁਕਮ ਦੀ ਉਡੀਕ ਕਰਦੇ ਨੇ ਬੈਠੇ ਕਲਗੀਧਰ ਮਹਾਰਾਜ ਜੀ ਦੀ, ਜਿਵੇਂ ਵੀ ਸਾਨੂੰ ਹੁਕਮ ਕੀ ਹੈ। ਹੁਣ ਆਪਾਂ ਵੀ ਉਡੀਕ ਹੀ ਕਰਦੇ ਹਾਂ ਨਾ ਗੁਰੂ ਸਾਹਿਬ ਦੇ ਹੁਕਮ ਦੀ, ਇੱਥੇ ਹੋਰ ਆਪਾਂ ਕੀ ਕਰਨਾ ਆ, ਆਪਾਂ ਹੁਕਮ ਹੀ ਲੋਚਦੇ ਹਾਂ ਵੀ ਗੁਰੂ ਸਾਹਿਬ ਜੀ ਸਾਨੂੰ ਕੀ ਹੁਕਮ ਕਰਨਗੇ, ਉਹਦੇ 'ਤੇ ਫਿਰ ਅਸੀਂ ਫੁੱਲ ਚਾੜਾਂਗੇ, ਜੋ ਕਹਿਣਗੇ ਅਸੀਂ ਉਸ 'ਤੇ ਚੱਲਾਂਗੇ। ਔਰ ਇਸ ਤਰ੍ਹਾਂ ਦੇ ਨਾਲ ਦਿਨ ਚੜ ਗਿਆ, ਮਹਾਰਾਜ ਜੀ ਬੈਠੇ ਨੇ, ਨੰਦ ਲਾਲ ਜੀ ਆਏ, ਨਮਸਕਾਰ ਕਰੀ, ਬਹੁਤ ਪਿਆਰਾ ਸਿੱਖ ਜੀ ਨੰਦ ਲਾਲ, ਹਾਲਾਂਕਿ ਬਣੀਆਂ ਸੀਗਾ, ਸਿੱਖ ਬਣੇ ਤਾਂ ਇੱਕੋ ਹੀ ਹੋ ਜਾਂਦੇ ਨੇ ਸਾਰੇ, ਜਾਤ ਪਾਤ ਨਹੀਂ ਰੱਖੀ ਕਲਗੀਧਰ ਮਹਾਰਾਜ ਜੀ। ਫਿਰ ਅਰਜ ਕਰੀ ਨੰਦ ਲਾਲ ਜੀ ਨੇ, ਮਹਾਰਾਜ ਜੀ ਮੈਂ ਰਾਤ ਸਾਰੀ ਰਾਤ ਪਹਿਰਾ ਸੀ ਮੇਰਾ, ਮੈਂ ਦੇਖਦਾ ਰਿਹਾ ਆਪ ਬਰਾਜੇ ਨਹੀਂ ਹੋ, ਤੁਸੀਂ ਤਾਂ ਬੈਠੇ ਹੀ ਰਹੇ ਹੋ। ਕਲਗੀਧਰ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ, ਜੇ ਗੁਰੂ ਸੌਂ ਗਿਆ ਦੁਨੀਆਂ ਨਹੀਂ ਰਹੇਗੀ, ਜਦ ਗੁਰੂ ਸੌਂਗਾ ਨਾ ਫਿਰ ਮਹਾਂਪਾਲੋਂ ਆਵੇਗੀ, ਲਿਖਿਆ ਨਾ ਗੁਰਬਾਣੀ ਦੇ ਵਿੱਚ, ਬਈ ਖਬਰ ਨਹੀਂ ਕਾਥਾ ਹੀ ਵੀ ਸੁਣ ਹੀ ਹੋ ਜਾਵੇਗਾ, ਸੁਣ ਹੀ ਪਤਾ ਨਹੀਂ ਕਿੰਨੇ ਯੁੱਗ ਲੱਖ ਜਾਣਗੇ ਉੱਤੋਂ ਦੀ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਭਾਈ ਗੁਰੂ ਤਾਂ ਹਮੇਸ਼ਾ ਜਾਗਦਾ ਰਹਿੰਦਾ ਹੁੰਦਾ, ਜਾਂ ਫਿਰ ਜਿਹੜੇ ਗਿਆਨ ਜਾਗਰਤ ਦੇ ਵਿੱਚ ਮਹਾਂਪੁਰਸ਼ ਜਾਗ ਪਏ ਗੁਰੂ ਵਾਲੇ ਬਣ ਕੇ, ਜਿਹੜਾ ਜਗਾਉਂਦਾ ਉਹਦੇ ਕੋਲ ਹੀ ਜੁਗਤੀਆਂ ਨੇ ਜਗਾਉਣ ਦੀਆਂ, ਦੂਏ ਕੋਲ ਨਹੀਂ ਹਨ। ਜੁਗਤੀਆਂ ਕੀ ਹੈ? ਗੁਰੂ ਦਾ ਬਾਣੀ ਜਾਂ ਗੁਰੂ ਆਪ ਜਾਂ ਸਤ ਸਰਗੁਣ ਸਤਿਗੁਰੂ ਹੁੰਦਾ ਸਰੀਰ ਸਮੇਤ, ਫਿਰ ਉਹ ਆਪ ਦੱਸਦਾ ਹੁੰਦਾ। ਆ ਹੁਣ ਗੁਰੂ ਗੁਰਬਾਣੀ, ਗੁਰਬਾਣੀ ਦੱਸਦੀ ਆ, ਹੁਣ ਆਪਾਂ ਹੁਣ ਗੁਰਬਾਣੀਆਂ ਹੀ ਪੜ੍ਹਦੇ ਹਾਂ, ਹੋਰ ਕੀ ਆਪਾਂ ਕੋਈ ਬਾਹਰਲੇ ਗ੍ਰੰਥ ਪੜ੍ਹਦੇ ਹਾਂ? ਨਹੀਂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਦ ਇਹ ਜਾਗ ਪਵੇਗਾ ਨਾ, ਜਾਗ ਆ ਵਿਦਿਆ ਰੂਪੀ ਸੁਪਨੇ ਦੇ ਵਿੱਚੋਂ, ਤਾਂ ਫਿਰ ਜਦ ਆਪਾਂ ਰਾਤ ਨੂੰ ਆਪਾਂ ਨੂੰ ਸੁਪਨਾ ਆਉਂਦਾ, ਆਪਾਂ ਦਾ ਜਾਗਦਿਆਂ ਸਾਰੇ ਪਦਾਰਥ ਵਿਛੜਦੇ ਨੇ, ਤੇ ਫਿਰ ਆਪਾਂ ਰੋਂਦੇ ਤਾਂ ਹੁੰਦੇ ਨੀ, ਰੋਂਦਾ ਦੇਖਿਆ ਕੋਈ? ਤਾਂ ਵੀ ਸਾਰੇ ਹੀ ਘਰ ਦੇ ਕੂਕਾਂ ਮਾਰਨ ਲੱਗ ਜਾਣ ਉੱਠ ਕੇ, ਕੋਈ ਨੀ ਮਾਰਦਾ। ਜ਼ਿਆਦਾ ਜਾਗਰਤ ਵਿਦਿਆ ਦੇ ਵਿੱਚ ਆਪਾਂ ਤੋਂ ਕੋਈ ਵਿਛੜਦਾ ਫਿਰ ਕੂਕਾਂ ਕਿਉਂ ਮਾਰਦੇ ਹਾਂ? ਕੂਕਾਂ ਕਿਉਂ ਮਾਰਦੇ? ਸੁੱਤੇ ਪਏ ਹਾਂ, ਜਿਵੇਂ ਉਹ ਸੁੱਤੇ ਪਏ ਮਾਰਦੇ ਨੇ ਨਾ, ਇਹ ਆਪਾਂ ਵੀ ਸੁੱਤੇ ਹੀ ਪਏ ਹਾਂ ਤਾਂ ਹੀ ਮਾਰਦੇ, ਸਾਡਾ ਸੰਬੰਧੀ ਮਰ ਗਿਆ, ਮਰਿਆ ਤਾਂ ਹੈ ਹੀ ਨਹੀਂ ਉਹ। ਇਹ ਯੋਗ ਸਾਰਾ ਮਾਇਆ ਦਾ ਖੇਡ ਹੈ ਗੁਰੂ। ਔਰ ਜਦ ਇਹ ਗਿਆਨ ਜਾਗਰ ਦੇ ਵਿੱਚ ਜਾਗ ਪਵੇਗਾ ਨਾ, ਚਾਹੇ ਸਾਰੀ ਦੁਨੀਆਂ ਮਰ ਜਾਵੇ ਨਹੀਂ ਰੋਵੇਗਾ, ਆਤਮਾ ਵੀ ਕਦੇ ਰੋਇਆ? ਤੁਹਾਡੇ ਸਾਹਮਣੇ ਮਿਸਾਲਾਂ ਨੇ ਆਪਣੇ ਗੁਰੂਆਂ ਦੀਆਂ। ਕਲਗੀਧਰ ਮਹਾਰਾਜ ਨੇ ਸਾਰਾ ਪਰਿਵਾਰ ਹੱਥੀ ਕੁਰਬਾਨ ਕਰ ਦਿੱਤਾ, ਕਿਸੇ ਗ੍ਰੰਥ ਦੇ ਵਿੱਚ ਲਿਖਿਆ ਬਈ ਕਲਗੀਧਰ ਮਹਾਰਾਜ ਜੀ ਬੈਠ ਕੇ ਰੋਣ ਲੱਗ ਗਏ ਸਾਹਿਬਜ਼ਾਦੇ ਕੋ, ਆਪਣਾ ਪੁੱਤਰ ਐਕਸੀਡੈਂਟ ਹੋ ਕੇ ਮਰ ਜਾਵੇ ਕਿਤੇ, ਦੇਖੋ ਕਿਵੇਂ ਭੱਜੇ ਜਾਂਦੇ ਉੱਥੇ, ਤਹਾਂ ਮਾਰਦੇ ਹਾਂ, ਨਾਲੇ ਮਾਰਦੇ ਹਾਂ ਕਿ ਨਹੀਂ? ਆਪਾਂ ਅਗਿਆਨੀ ਆ। ਜਿਹੜਾ ਗਿਆਨਵਾਨ ਆ ਨਹੀਂ ਰੋਵੇਗਾ, ਉਹ ਹੈ ਹੀ ਨਹੀਂ ਰੋਣਾ ਉੱਥੇ, ਚਾਹੇ ਉਹਦਾ ਸਰੀਰ ਵੀ ਤੂੰਬਾ ਹੋ ਜਾਵੇ, ਨਹੀਂ ਉਹਦੇ ਅੰਦਰ ਰੋਣਾ ਹੀ ਨਹੀਂ ਹੈ। ਦੇਖ ਲਓ ਸਿੱਖਾਂ ਦੀਆਂ ਕੁਰਬਾਨੀਆਂ, ਰੋਇਆ ਕੋਈ ਨਹੀਂ? ਜਿਹਦੀ ਉਹ ਅਵਸਥਾ ਆਵੇਗੀ ਨਹੀਂ ਰੋਵੇਗਾ, آؤ ایک اسلام دے بندے دی میں تھوں منصور لاہور دے رہن والا جوان اوستا دے وچ آ گیا ایک آرف لوک رہندا جھاڑاں دے وچ تے اس دی پینا انل جوان لڑکی وہ سیوا کر دیا مہاتما دی دو ٹائم جا اٹھ پیرا مگروں پرشادہ لے جاندی ہے وہ شک اپنا موجنا سمادھی لا کے بیٹھ جاندے لڑکی آ جاندی ہے سید پرشاد شک لیندی ہے وہ بیٹھ گیا پھر آ دوئی منڈلی چ جڑی اوگن دیکھدی ہے بہت دنیا تا بس اوگنے دیکھی جاندی ہے لوکاں دے گمنڈیاں دے شانتی کتھوں آ جائے گی وہ کہندے تینوں اقل کا داؤ گی کہندا کیوں کہندا میرے منہ تو کوئی بولدا نہیں میں تو بڑا کھانٹ آدمی ہاں کہندے کھانٹ دا سانو تا تو کھانٹ دیندا نہیں ہے کیوں کھانٹ تا تاں جانی ہے تیری پین تا سادھو کو جاندی ہے کہدا کھانٹ ہے تو کہندا چنگا اج رات نوں سہی پھر سکھالتا انہوں نے گرمکھ سکھایا وہ لڑکی رو جاندی جی نرسنسے پرشاد پانی لے گی مہاپرشاں نے شگ لیا وہ ترکار لی وہ جان دے تھی سبق بھلے نہیں ہوں وہ جھاڑ دے وچ بیٹھا رکیا تا جد پرشاد شگ لیا مہاپرشاں نے کہہ دے بھائی وہ کر رہے تھے دو حصے کر لا کہن لگی مہاپرشو اگے دا تسی کدے کیا نہیں دو حصے کر لو تسی شگ لیں دے تھی میں سید پرشاد چک کے اپنے گھر نوں چلی جاندی تھی کہن گے نہیں تیرا بھرا بیٹھا وہ جھاڑ دے وچ نالے دیکھیا نہیں انہوں نے دیکھ لو پھلے نہیں ہوں کچھ اس طرح دے نال اپنے اس سدر دیکھنا آیا وہ لڑکی انل کہندی ٹٹ پینے آ جا تیرے کرم کھل گئے ایویں نہیں ہوں گروہاں دا سید پرشاد ہوں جیڑا آپا سید پرشاد بھاونا نال نہیں سکتے جو سید پرشاد بھاونا ہوں نہیں کڑا بھائی ہور دے دے تھوڑا جا کئی نے تو لک بنیا ہوا جتھے امبر چکاؤنے نا پتا تو ہوں لگتا نہیں کہندے جی میں امبر چکنا رج کے کڑا کھا کے گاہ تر جاندے نے آ ساڈا امر تو ہے یہ اسی نا اپنے ہڈ بیتیا دس دیا تنوں او اس طرح دے نال سید پرساد دے وچ بہت طاقت ہے مہاپرشاں دے پر گروہاں دے تا کہنا ہی کیا کروں کو پھر او شمیر دا ایک ماما سیگا کلگیدر مہاراج نے پرساد چکیا کہندے بھائی تسی پرساد چک لیو او دی سارا ناستک او کہندا تسی ایدا جھوٹا کھا کے اے سارے پروار مروا کے ایتھے آ گیا تھونوں کی اے راج دے دوں گا چھٹو کہندے پرائے نوں جے کہتے وہ سیت پرساد شک لیندے نا کلگیدر مہاراج جی دا بس سمجھ لو پھر کھل جاندے کپاٹ نہیں انہیں سورے نے پانی مار کے چٹا تا او اس طرح دے نال منصور پھر شرمندہ جا ہو کے آیا نالے کمبے کہنے لگے آ جا ٹٹ پینے تیرے کرم کھل گئے آ گیا جد انہیں سیت پرساد منہ دے بچایا پایا نا کپاٹ کھل گئے کپاٹ جانی سارے پرمیشر دکھن لگ گیا اس نو گرمخ چبئی ہے رب چو ہی بچھڑیا رب کول انہیں چلیا جانا آ تا یہ کھول آ جی پچھے آپ لڑ لڑ مرتے ہاں آؤ اس طرح دے نال اس نے پھر نعرہ لاؤنا شروع کرتا گرمخ اسلام دے وچ فتوا لاؤندے نے جویں آپا سزا لاؤنے ہاں جڑے اپنے آگو نے نا جی انہاں دے کولوں کوئی غلطی ہو جاوے نا پھر جڑا اپنا پنتھ ہے سارا کارکن نے مون لے وہ پھر اس نوں سزا لاؤندے ہوندے نے بھئی پانڈے مانج جاں سنگت دے جوڑے چاڑ جاں پھر تو گردوارے ہے نا اسی طرح اور اس طرح یہ فتوا لاؤندے نے سجا جی نو کہندے نے سجا اے سجا لاتی کاجی نے پتھر پیندے نے وہ اونوں کوئی پتھراں دا آسرے نہیں گروخ پیچھے بھی آپ بھی اگے نو بھی ہوں کہندے نو سولی چاڑ دو بس جی فاہے کہندے فاہے لگ گیا فلانا کوٹی لگ گیا وہ سولی ہوندی ہے ਸੂਲੀ ਤੇ ਵੀ ਕਹਿੰਦਾ ਹਲਾਰੇ ਆਉਂਦੇ ਨੇ ਆਤਮਾ ਦੇ ਪੜੋ ਪ੍ਰੇਮ ਦੇ ਨਾਲ ਕਹਿੰਦਾ
ਸੋਹਣੀ ਚੜ ਮਨ ਸੂਰ ਪੁਕਾਰੇ ਮਿਲਦੇ ਪ੍ਰੇਮ
ਆਪਾਂ ਦਿੱਲੀ ਸਿੱਖ ਕੁੱਟੇ ਨੇ ਇੱਥੋਂ ਵੱਡੋਂ ਨੂੰ ਫਿਰਦੇ ਆ
ਚੜ ਮਨ ਸੂਰ ਪੁਕਾਰੇ ਮਿਲਦੇ ਪ੍ਰੇਮ
ਚੜ ਜਾਣਾ ਨਾ ਮਨ ਨੂੰ ਬਸ ਫਿਰ ਇਹ ਸਰੀਰ ਤੋਂ ਪਰੇ ਹੋ ਜਾਵੇਗਾ। ਆਹ ਦੱਸਦੇ ਨੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਲਿਜਾ ਕੇ ਕਤਲ ਕਰਦੇ ਹੁੰਦੇ ਸਨ, ਜਥਿਆਂ ਦੇ ਜਥੇ ਜਾਂਦੇ ਹੁੰਦੇ ਸੀ। ਇੱਕ ਮਾਤਾ ਦਾ ਇਕਲੌਤਾ ਪੁੱਤਰ 10-12 ਸਾਲ ਦਾ ਜਥੇ ਦੇ ਨਾਲ ਲੜ ਗਿਆ ਗੁਰਮੁਖ। ਉਸ ਮਾਤਾ ਨੂੰ ਪਤਾ ਲੱਗਿਆ ਮੇਰਾ ਇਕਲੌਤਾ ਹੀ ਪੁੱਤਰ ਸਿੰਘਾਂ ਨਾਲ ਰਲ ਗਿਆ, ਉਹਨੂੰ ਤਾਂ ਹੁਣ ਕਤਲ ਕਰ ਦੇਣਗੇ ਦਿੱਲੀ ਲਿਜਾ ਕੇ। ਭੱਜੀ ਵਿਚਾਰੀ ਮੋਹ ਦੀ ਮਾਰੀ ਹੋਈ। ਉਹ ਜਿਹੜੇ ਅਫਸਰ ਦੇ ਹੁਕਮ ਨਾਲ ਕਤਲ ਕਰਦੇ ਸੀ ਸਿੱਖਾਂ ਨੂੰ, ਉਹਦੇ ਬੰਗਲੇ ਦੇ ਅੱਗੇ ਜਾ ਕੇ ਲੱਗ ਗਈ ਪਿੱਟਣ। ਬਾਹਰ ਨੌਕਰ ਖੜੇ ਹੁੰਦੇ ਨੇ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਕੌਣ ਹੈ? ਕਹਿੰਦੇ ਇੱਕ ਮਾਈ ਹੈ, ਇਹ ਜਥਾ ਜਿਹੜਾ ਹੁਣ ਕਤਲ ਕਰਨਾ ਨਾ, ਉਹਦੇ ਨਾਲ ਕਹਿੰਦੀ ਆ ਮੇਰਾ ਪੁੱਤਰ ਆ ਗਿਆ, ਉਹ ਸਿੱਖ ਨਹੀਂ ਹੈ, ਕਹਿੰਦੀ ਉਹ ਤਾਂ ਉਹੀ ਭੁਲੇਖੇ ਨਾਲ ਆ ਗਿਆ ਇਹਨਾਂ ਨਾਲ, ਰਹਿਮ ਕਰੋ ਇਹਨੂੰ, ਅਫਸਰ ਨੂੰ ਕਹੋ ਮੇਰੇ ਪੁੱਤਰ ਨੂੰ ਛੱਡ ਦੇਵੇ। ਉਹ ਨੌਕਰ ਨੂੰ ਕਹਿੰਦਾ ਜਾ ਇਹਦੇ ਪੁੱਤਰ ਨੂੰ ਲੈ ਕੇ ਆ। ਕਿਹੜਾ ਚਲਿਆ ਗਿਆ ਜਥੇ ਦੇ ਵਿੱਚ, ਲਾਈਨ 'ਚ ਲੱਗਿਆ ਖੜਾ ਗੁਰਮੁਖ, ਲਾਈਨ 'ਚ ਖੜ ਜਾਂਦੇ ਜੀ ਸਿੱਖ, ਕਤਲ ਹੋਈ ਜਾਂਦੇ ਸੀ, ਪੈਰ ਪਿੱਛੇ ਨੂੰ ਨਹੀਂ ਸੀ ਕਰਦੇ, ਅੱਗੇ ਨੂੰ ਕਰਦੇ ਸੀ ਜਿੱਥੇ ਕਤਲਗਾਹ ਸੀ, ਕਤਲਗਾਹ ਕਰਨੀ ਨੂੰ। ਫਿਰ ਆ ਕੇ ਉਸਨੇ ਨੌਕਰ ਨੇ ਉਹ ਬੱਚੇ ਨੂੰ ਫੜ ਲਿਆ, ਲੈ ਗਿਆ ਅਫਸਰ ਦੀ ਕੋਠੀ। ਉਹਦੀ ਮਾਤਾ ਖੜੀ ਹੈ, ਬਹੁਤ ਰੋਂਦੀ ਹੈ, ਕਹਿਣ ਲੱਗੇ ਆ ਬੱਚੇ, ਆ ਤੇਰੀ ਮਾਤਾ ਕਹਿੰਦੀ ਆ ਵੀ ਮੇਰਾ ਪੁੱਤਰ ਤਾਂ ਸਿੱਖ ਨਹੀਂ ਹੈ, ਵੀ ਊਈ ਆ ਗਿਆ ਨਾਲ ਰਲ ਕੇ ਸਿੱਖਾਂ ਦੇ, ਕਿਰਪਾ ਕਰੋ ਰਹਿਮ ਕਰੋ ਇਸ ਨੂੰ ਛੱਡ ਦਿਓ, ਤੂੰ ਸਿੱਖ ਨਹੀਂ ਹੈ। ਉਹ ਬੋਲਦਾ ਨਿੱਕਾ, ਕਹਿੰਦਾ ਜੇ ਇਹ ਮੇਰੀ ਮਾਤਾ ਹੁੰਦੀ ਫਿਰ ਇਉਂ ਕਿਉਂ ਕਹਿੰਦੀ ਵੀ ਇਹ ਸਿੱਖ ਨਹੀਂ ਹੈ, ਇਹ ਤਾਂ ਮੇਰੀ ਮਾਤਾ ਹੀ ਨਹੀਂ ਖਬਰ ਕੌਣ ਆ ਗਈ ਇੱਥੇ, ਛੇਤੀ ਕਰੋ ਮੇਰੇ ਭਾਈ ਦੂਰ ਨਾ ਚਲੇ ਜਾਣ, ਮੈਂ ਤਾਂ ਉਹਦੇ ਨਾਲ ਰਹਿਣਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਗੁਰਮੁਖੋ ਜਦੋਂ ਇਸ ਨੂੰ ਜਾਗ ਆ ਜਾਵੇਗੀ। ਅਵਿਦਿਆ ਦੇ ਵਿੱਚ ਆਪਾਂ ਨੂੰ ਤਾਂ ਜਾਗ ਨਹੀਂ, ਪਰਮੇਸ਼ਰ ਦੀ ਇਹ ਵਿਦਿਆ ਬਹੁਤ ਹੈ, ਬਹੁਤ ਇਹਦਾ ਹਰ ਇੱਕ ਜਾਣਦਾ ਨਹੀਂ, ਬ੍ਰਹਮ ਗਿਆਨੀ ਜਾਣਦੇ ਨੇ। ਜੈਸੇ ਆਪਾਂ ਤਾਂ ਜਾਦੂਗਰਾਂ ਦਾ ਵੀ ਨਹੀਂ ਜਾਣ ਸਕਦੇ, ਇਹ ਵੀ ਆਪਣੀਆਂ ਅੱਖਾਂ ਦੇ ਖਣੀ ਕੀ ਕਰ ਦਿੰਦੇ ਨੇ। ਜੈਸੇ ਇੱਕ ਰਾਜਾ ਕੋਈ ਮਦਾਰੀ ਆ ਗਿਆ, ਆ ਜਿਹੜੇ ਤਮਾਸ਼ਾ ਜਿਹਾ ਕਰਦੇ ਨੇ ਮਦਾਰੀ, ਜੈ ਦੀ ਰਾਜ ਕੀ ਬਾਹਰ ਖੜਾ ਕਰਦਾ। ਅੱਜ ਕੱਲ੍ਹ ਤਾਂ ਸੁਣਦੇ ਹੀ ਨੇ ਜੈ ਦੀ ਰਾਜ ਖਬਰਾਂ ਕਿੱਥੇ ਆ, ਕੋਈ ਕਿੱਥੇ ਬੈਠੇ ਨੇ, ਹੋਰ ਪਤਾ ਨਹੀਂ ਕਿੱਥੇ ਬੈਠੇ ਨੇ, ਕੋਠੀਆਂ ਕਿਧਰੇ ਨੇ, ਆਪ ਕਿਧਰੇ ਪਏ ਨੇ ਡਰਦੇ। ਉਹ ਇਸ ਤਰ੍ਹਾਂ ਨਾਲ ਅੱਗੇ ਸਾਹਮਣੇ ਹੀ ਬੈਠੇ ਹੁੰਦੇ ਸਨ ਰਾਜੇ ਲੋਕ, ਜਿਵੇਂ ਉਤਾਨ ਪਾਦ ਰਾਜਾ ਸੀ ਨਾ, ਸਾਰੇ ਨਿਆਣੇ ਉਹਦੇ ਕੋਲ ਹੀ ਖੇਲੀ ਜਾਂਦੇ ਹੁੰਦੇ ਸੀ, ਧਰੂਮ ਵੀ ਉੱਥੇ ਹੀ ਖੇਲਦਾ ਹੁੰਦਾ ਸੀ, ਐਸਾ ਹੁੰਦਾ ਸੀ ਜਵਾਨਾ ਸਾਫ। ਔਰ ਇਸ ਤਰ੍ਹਾਂ ਦੇ ਨਾਲ ਉਹ ਰਾਜੇ ਨੂੰ ਕਹਿੰਦੇ ਜੀ ਇੱਕ ਤਮਾਸ਼ੇ ਕਰਨ ਵਾਲਾ ਬਾਹਰ ਖੜਾ ਹੈ। ਉਹ ਕਹਿੰਦਾ ਸੱਦ ਲਓ, ਆ ਗਿਆ। ਰਾਜਾ ਕਹਿੰਦਾ ਵੀ ਇਉਂ ਕਰ, ਤਮਾਸ਼ੇ ਤਾਂ ਅਸੀਂ ਬਥੇਰੇ ਦੇਖਦੇ ਹਾਂ ਰੋਜ਼ ਹੀ, ਪਰ ਜੇ ਤੂੰ ਤਮਾਸ਼ਾ ਦਿਖਾੜ ਸਕਦਾ ਨਾ, ਇੱਕ ਤਾਂ ਮੈਂ ਦੇਵਤਿਆਂ ਦੇ ਦਰਸ਼ਨ ਕਰਨੇ ਨੇ, ਕਿਉਂ ਆਪਾਂ ਨਹੀਂ ਨਾ ਕਦੇ ਦੇਵਤੇ ਦੇਖੇ, ਜਿਹੜੇ ਵਿਸ਼ਨੂੰ ਇੰਦਰ ਹੋਰ ਆ ਜਿਹੜੇ ਬਰਮਾ ਸ਼ਿਵਜੀ। ਨਾਲੇ ਕਹਿੰਦੇ ਸੁਫਨਾ ਇਹ ਤੇਰਾ ਜਾਦੂ ਕੋ ਸ਼ਿਕਸ਼ਾ ਰੂਪ ਹੋਵੇ, ਸ਼ਿਕਸ਼ਾ ਰੂਪ। ਕਹਿੰਦਾ ਹਾਂ ਆਦੀ ਰਾਜ ਜੀ ਐਸਾ ਹੀ ਸੁਣ ਦਿਖਾਲਾਂਗਾ। ਜਦ ਉਹਨੂੰ ਹੁਕਮ ਹੋ ਗਿਆ, ਜਾਦੂ ਦੇ ਬਲ ਕਰਕੇ ਇਸਤਰੀ ਰਚ ਲਈ ਉਹਨੇ, ਕੋਲ ਖੜੀ ਐ ਸਪਤਨੀ। ਕਹਿੰਦਾ ਰਾਜਨ ਮੈਂ ਜਾਵਾਂਗਾ ਦੇਵ ਲੋਕ ਨੂੰ, ਇਹ ਮੇਰੀ ਸਪਤਨੀ ਹੈ, ਇਸ ਨੂੰ ਆਪਣੀ ਲੜਕੀ ਦੇ ਮਹਿਲਾਂ ਦੇ ਵਿੱਚ ਘੱਲ ਦੇ, ਜਦ ਮੈਂ ਆਜੂਗਾ ਇਸ ਨੂੰ ਲੈ ਜੂੰਗਾ। ਕਹਿੰਦੇ ਠੀਕ ਹੈ, ਛੱਡਿਆ। ਉਸਨੇ ਕੀ ਕਰਿਆ, ਗਲੋਟੇ ਕੱਢੇ ਦੋ, ਗਲੋਟੇ ਕੱਢ ਕੇ ਸਮਾਨ ਚ ਨੂੰ ਮਾਰੇ ਖਨੀ ਕਿੱਥੇ ਖੜ ਗਏ, ਪੌੜੀ ਜੀ ਬਣਾ ਲਈ ਟਾਗਿਆਂ ਦੀ ਲੈ। ਦੇਖਦਿਆਂ ਦੇਖਦਿਆਂ ਪੌੜੀ ਥਾਈ ਤਹਾਂ ਚੜ ਗਿਆ, ਅਲੋਪ ਹੋ ਗਿਆ, ਰੌਲਾ ਪੈਣਾ ਸ਼ੁਰੂ ਹੋ ਗਿਆ, ਜੇ ਜੱਗ ਹੁੰਦਾ ਹੁੰਦਾ ਅੰਗ ਡਿੱਗਣੇ ਸ਼ੁਰੂ ਹੋਏ। ਅੰਗ ਡਿੱਗਦਿਆਂ ਡਿੱਗਦਿਆਂ ਫਿਰ ਸਿਰ ਡਿੱਗਿਆ, ਉਹ ਲਾਟਾਂ ਨਿਕਲਣ ਅੱਗ ਦੀਆਂ ਲਾਟਾਂ ਮੂੰਹ ਦੇ ਵਿੱਚੋਂ, ਉੱਤੋਂ ਆਵਾਜ਼ ਆਈ ਸਮਾਨ ਸੋ ਆਏ, ਐ ਸਰਕਾਰ ਮੈਨੇ ਅਗਨ ਦੇਵ ਕੋ ਮਾਰ ਕੇ ਡਾਲਾ, ਆਪ ਦਰਸ਼ਨ ਕੀਜੀਏ। ਕਹਿੰਦੇ ਵੀ ਠੀਕ ਆ, ਦੇਖੋ ਕਿਵੇਂ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ ਮੂੰਹ ਚੋਂ। ਫਿਰ ਸ਼ੁਰੂ ਹੋ ਗਈ ਲੜਾਈ, ਫਿਰ ਅੰਗ ਡਿੱਗਣੇ ਸ਼ੁਰੂ ਹੋਏ, ਸਿਰ ਡਿੱਗਿਆ। ਫਿਰ ਜਦ ਉਹਦੇ ਮੂੰਹ ਚੋਂ ਨਿਕਲੀ ਹਵਾ ਸਭ ਸਭ ਲੋਕਾਂ ਦੇ ਜਿਹੜੇ ਬੈਠੇ ਦੀ ਕੁਰਸੀਆਂ ਦੇ ਚੱਕ ਚੱਕ ਮਾਰਦੀ ਹੈ। ਕਹਿੰਦਾ ਰਾਜਨ ਆਪਣੇ ਪੌਣ ਦੇਵਤੇ ਕੋ ਮਾਰ ਕੇ ਗਿਰਾਇਆ, ਦਰਸ਼ਨ ਕਰੋ। ਕਹਿੰਦੇ ਠੀਕ ਹੈ ਵੀ, ਬੜਾ ਬਹਾਦਰ ਹੈ ਮਦਾਰੀ, ਖੁਸ਼ ਹੁੰਦੇ ਨੇ, ਖੁਸ਼। ਐ ਦੇਵਤੇ ਮਾਰ ਮਾਰ ਕੇ ਛਿੱਟੀ ਗਿਆ। ਫਿਰ ਅਖੀਰੀ ਸਵਰਗ ਦਾ ਰਾਜਾ ਇੰਦਰ, ਉਹਦੇ ਅੰਗ ਡਿੱਗਣੇ ਸ਼ੁਰੂ ਹੋਏ ਤਾਂ ਫਿਰ ਸਿਰ ਡਿੱਗਿਆ, ਸੋਨੇ ਦਾ ਮੁਕਟਾ ਸਿਰ ਦੇ ਉੱਤੇ। ਕਹਿੰਦਾ ਮੈਨੇ ਇੰਦਰ ਕੋ ਮਾਰ ਕੇ ਗਿਰਾਇਆ, ਆਪ ਦਰਸ਼ਨ ਕਰੋ। ਕਹਿੰਦੇ ਵੀ ਬੜਾ ਬਹਾਦਰ ਆ ਮਦਾਰੀ ਤਾਂ। ਫਿਰ ਮਦਾਰੀ ਦੇ ਡਿੱਗਣ ਲੱਗ ਗਈਆਂ ਲੱਤਾਂ ਬਾਹਾਂ, ਮਦਾਰੀ ਦਾ ਸਿਰ ਵੀ ਡਿੱਪਿਆ। ਸਾਰੇ ਸਦਾ ਸਵਾ ਸਦ ਲੋਕ ਬੜੇ ਹੈਰਾਨ ਹੋ, ਵੀ ਬੜਾ ਬਹਾਦਰ ਸੀ, ਇਹ ਵੀ ਮਰ ਗਿਆ ਬੇਚਾਰਾ, ਤੇ ਹੁਣ ਇਹ ਕਰੋ ਆਪਾਂ ਚਿਖਾ ਚੁਣੋ, ਇੱਕ ਤਾਂ ਮਦਾਰੀ ਦੇ ਵਾਸਤੇ, ਬਾਕੀ ਇਹ ਜਿੰਨੇ ਦੇਵਤਾ ਦੇ ਅੰਗ ਨੇ ਸਾਰੇ ਇਹਨਾਂ ਦਾ ਸੰਸਕਾਰ ਕਰ ਦਿਓ। ਖਰ ਮਦਾਰੀ ਦੇ ਅੰਗ ਚੱਕ ਕੇ ਚਿਖਾ ਤੇ ਰੱਖ ਕੇ ਅੱਗ ਲਾ ਤੀ, ਛੱਡ ਗਏ, ਉੱਥੇ ਹੀ ਬੈਠੇ ਨੇ ਜੇ। ਉਤਰਿਆ ਜੀ ਉੱਤੋਂ ਰਾਹ ਮਦਾਰੀ ਤਾਂ ਸਾਹਮਣੇ ਆ ਕੇ ਖੜ ਗਿਆ ਜੀ। ਰਾਜ ਕੀ ਜਾਇ ਹੋਵੇ, ਤੁਹਾਨੂੰ ਤਮਾਸ਼ਾ ਚੰਗਾ ਲੱਗਿਆ ਹੋਵੇਗਾ, ਹਮਾਰੇ ਕੋ ਨਾਮ ਦਿਓ ਗਰੀਬ ਕੋਲ, ਨਾਲੇ ਮੇਰੀ ਦਿਓ ਜਨਾਨੀ, ਮੇਰੀ ਸਵਤਨੀ ਦਿਓ ਕਿੱਥੇ ਆ, ਕਹੋ ਉਹਨੂੰ ਆ ਜਾਵੇ ਮਹਿਲਾਂ ਚ। ਹੁਣ ਉਹ ਜਦ ਮਦਾਰੀ ਨੂੰ ਫੂਕਣ ਲੱਗੇ ਨਾ, ਉਹ ਕਹਿੰਦੀ ਮੈਂ ਤਾਂ ਸਤੀ ਹੋਣਾ ਆਪਣੇ ਪਤੀ ਨੇ ਨਾਲ, ਬਥੇਰੀ ਟਾਈ ਰਾਜੇ ਨੇ ਵੀ ਤੂੰ ਮੇਰੇ ਲੜਕੀ ਦੇ ਮਹਿਲਾਂ ਦੇ ਵਿੱਚ ਰਹਿ ਮੌਜਾਂ ਕਰ। ਕਹਿਣ ਲੱਗੀ ਨਹੀਂ ਮੇਰਾ ਪਤੀ ਹੈ, ਉਹ ਵੀ ਚੜ ਗਈ ਤੇ ਉਹ ਕਹਿੰਦਾ ਮੇਰੀ ਸਵਤਨੀ ਦਿਓ ਕਿੱਥੇ ਆ। ਉਹ ਰਾਜਾ ਕਹਿਣ ਲੱਗਾ ਵਜ਼ੀਰ ਵਸ਼ੀਰ ਬੈਠੇ ਨੇ ਕਹਿੰਦੇ ਵੀ ਤੇਰੀ ਸਵਤਨੀ ਤੇਰੇ ਨਾਲ ਜਲ ਗਈ। ਕਹਿੰਦਾ ਭਲਿਆ ਲੋਕੋ, ਜਦ ਮੈਂ ਤੁਹਾਡੇ ਸਾਹਮਣੇ ਖੜਾ, ਉਹ ਮੈਂ ਤੁਹਾਡੇ ਸਾਹਮਣੇ ਖੜਾ, ਮੇਰੀ ਜਨਾਨੀ ਕਿੱਥੇ ਜਲ ਗਈ? ਥੋੜੀ ਨੀਤ ਮਾੜੀ ਹੋ ਗਈ, ਨੀਤ ਮਾੜੀ। ਧਮਣਾ ਧਰਮਾਤਮਾ ਰਾਜਾ ਕੀ ਇਹੀ ਜੀ ਗੱਲ ਕਹੀ ਜਾਵੇ ਰਾਜੇ ਨੂੰ? ਇੱਕ ਮਦਾਰੀ ਕਹੇ, ਕਹਿਣ ਲੱਗੇ ਮੇਰੀ ਜਨਾਨੀ ਦੋ, ਮੈਂ ਜਾਵਾਂ ਹੋਰ ਵੀ ਮੈਂ ਆਪਣਾ ਢਿੱਡ ਪਾਲਣਾ ਕਿਤੇ। ਕਹਿਣ ਲੱਗੇ ਵੀ ਉਹ ਤਾਂ ਤੇਰੇ ਨਾਲ ਸੜ ਗਈ। ਕੀ ਦੇਖਿਆ? ਆਵਾਜ਼ ਆਈ ਰਾਜੇ ਦੇ ਮਹਿਲਾਂ ਚੋਂ। ਕਹਿਣ ਲੱਗੇ ਆ ਪਤੀ ਜੀ, ਇਸ ਰਾਜੇ ਦੀ ਨਿਗਾਹ ਮੈਲੀ ਹੋ ਗਈ, ਮੈਨੂੰ ਇਹ ਰਾਣੀ ਬਣਾਉਣ ਨੂੰ ਕੈਦ ਕੀਤਾ ਸੱਤਾਂ ਜਿੰਦਿਆਂ ਦੇ ਵਿੱਚ। ਪਰਮਾਤਮਾ ਰਾਜਾ ਸੀ, ਹੈਰਾਨ ਹੋ ਗਿਆ, ਧਰਤੀ ਵੇਲ ਨਾ ਦੇਵੇ, ਬਹੁਤ ਜ਼ਿਆਦਾ ਉਦਾਸ ਹੋ ਗਏ ਸਿਕਸ਼ਾ ਰੂਪ। ਤਾਂ ਫਿਰ ਮਦਾਰੀ ਕਹਿੰਦਾ ਰਾਜਨ ਉਦਾਸ ਨਾ ਹੋ, ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਤੁਹਾਨੂੰ ਆਪਣਾ ਤਮਾਸਾ ਦਿਖਾ ਲਿਆ। ਮੈਂ ਕਿਤੇ ਗਿਆ ਹੀ ਨਹੀਂ, ਨਾ ਮੇਰੀ ਕੋਈ ਇਸਤਰੀ ਹੈ, ਮੈਂ ਤਾਂ ਇੱਥੇ ਹੀ ਖੜਾ, ਇੱਥੇ ਹੀ ਖੜਾ। ਕਹਿੰਦਾ ਮੈਂ ਕਿਤੇ ਗਿਆ ਹੀ ਨਹੀਂ ਹਾਂ, ਇਹਦਾ ਕਹਿੰਦਾ ਤੁਹਾਨੂੰ ਮੈਂ ਦਿਖਾ ਲਿਆ। ਕਹਿੰਦੇ ਇਹ ਦੇਖ ਲਓ ਪਰਮੇਸ਼ਰ ਦੀ ਮਾਇਆ ਨੂੰ ਆਪਾਂ ਕਿਵੇਂ ਜਾਣ ਜਾਂਗੇ, ਜਦ ਮੇਰੀ ਮਾਇਆ ਨੇ ਤੁਹਾਨੂੰ ਦੁਖੀ ਸੁਖੀ ਕਰ ਦਿੱਤਾ। ਉਹ ਮਦਾਰੀ ਕਹਿੰਦਾ ਆਹ ਪਰਮੇਸ਼ਰ ਦੀ ਇੱਕ ਬਹੁਤ ਵੱਡੀ ਮਾਇਆ ਗੁਰੂ, ਮੈਨੂੰ ਕੋਈ ਨਹੀਂ ਤਰ ਸਕਦਾ, ਪੜੋ ਪ੍ਰੇਮ ਨਾਲ ਬਰੋਂ ਗਿਆਨੀ ਤਰੇਗਾ ਜਿਹੜਾ ਜਾਗ ਪਿਆ।
ਚਲ ਹੈ ਚਲ ਹੈ ਚਲ ਹੈ ਮਾਇਆ,
ਚਲ ਹੈ
ਚਲ ਹੈ ਚਲ ਹੈ ਚਲ ਹੈ ਮਾਇਆ, ਚਲ
ਹੈ
ਗੁਰੂ ਵਾਲੇ ਬਣ ਕੇ ਮਾਇਆ ਲਾਉਣ ਦੀ ਕੋਸ਼ਿਸ਼ ਕਰੋ।
ਚਲ ਹੈ ਚਲ ਹੈ ਚਲ ਹੈ ਮਾਇਆ, ਚਲ ਹੈ ਚਲ ਹੈ ਚਲ ਹੈ ਚਲ ਹੈ ਮਾਇਆ, ਚਲ ਹੈ
ਜਿਹੜੀ ਇਸ ਦੇ ਹੀ ਭੁਲਾਏ ਹੋਏ ਆ ਨਾ ਆਪਾਂ। ਕ੍ਰਿਸ਼ਨ ਭਗਵਾਨ ਨੂੰ ਅਰਜਨ ਕਹਿੰਦਾ, ਉਹ ਸੁਣਦਾ ਰਹਿੰਦਾ ਸੀ ਨੇ ਜਾਂ ਬਚਨ ਵਿਲਾਸ ਕਰਦੇ ਸੀ। ਕਹਿੰਦਾ ਮਹਾਰਾਜ ਤੁਸੀਂ ਬਹੁਤ ਦਫਾ ਕਿਹਾ ਵੀ ਪਰਮੇਸ਼ਰ ਦੀ ਮਾਇਆ ਬੜੀ ਪਰਵਲ ਹੈ, ਕਹਿੰਦੇ ਭੁਲਾ ਦਿੰਦੀ ਆ ਕਹਿੰਦੇ ਇਨਸਾਨ ਨੂੰ। ਉਹ ਵੀ ਭਗਤ ਸੀਗਾ ਕ੍ਰਿਸ਼ਨ ਭਗਵਾਨ ਦਾ, ਜਿਵੇਂ ਭਾਈ ਗੁਰਦਾਸ ਜੀ ਸਨ, ਘੋੜਿਆਂ ਵੇਲੇ ਭੱਜੇ ਦੀ ਨਾ ਤੰਬੂ ਪਾੜ ਕੇ। ਆਹ ਪਰਮੇਸ਼ਰ ਦੀ ਮਾਇਆ ਜਿਹੜੀ, ਕਹਿੰਦਾ ਮਹਾਰਾਜ ਜੀ ਮੈਨੂੰ ਦਿਖਾ ਲਓ ਕਹੀ ਜੀ। ਆਹ ਕ੍ਰਿਸ਼ਨ ਭਗਵਾਨ ਕਹਿੰਦੇ ਅਰਜਨਾ ਤੂੰ ਸਾਡਾ ਮਿੱਤਰ ਹੈ, ਤੂੰ ਸਾਡਾ ਭਗਤ ਹੈ, ਤੂੰ ਸਾਡਾ ਸਖਾ ਹੈ, ਇਹਦੇ ਤਾਂ ਕੀ ਲੈਣਾ ਸਾਡੀ ਮਾਇਆ ਤੇ? ਕਹਿੰਦਾ ਨਹੀਂ ਜੀ ਮੈਂ ਤਾਂ ਦੇਖਣੀ ਹੈ। ਖੜੇ ਪੈ ਗਿਆ, ਕਹਿੰਦੇ ਚੰਗਾ ਫਿਰ ਦਿਖਾ ਦਿੰਦੇ ਅਰਜਨਾ। ਕ੍ਰਿਸ਼ਨ ਭਗਵਾਨ ਨੇ ਰੱਥ ਜੋੜਿਆ, ਅਰਜੁਨ ਆਰੂਧਵ ਨੂੰ ਬਹਾਲ ਲਿਆ, ਪਿਛਲੇ ਪਾਸੇ ਜੰਗਲ ਦੇ ਵਿੱਚ ਲੈ ਗਏ, ਤਲਾ ਸੀ, ਰੱਥ ਕਢਾ ਦਿੱਤਾ। ਸੁਬਹਾ ਦਾ ਟਾਈਮ ਹੈ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਨ ਲੱਗ ਗਏ ਬੈਠ ਕੇ। ਕਹਿੰਦੇ ਅਰਜੁਨਾ ਮਾਇਆ ਦੇਖਣੀ ਹੈ? ਕਹਿੰਦਾ ਹਾਂ ਜੀ ਦੇਖਣੀ ਹੈ, ਮੈਂ ਤਾਂ ਜ਼ਰੂਰ ਦਿਖਾ ਲਓ। ਕਹਿੰਦੇ ਚੰਗਾ ਲੀੜੇ ਖੋਲ ਕੇ ਆ ਤਲਾ ਦੇ ਵਿੱਚ ਚੁੱਭੀ ਮਾਰ। ਲੀੜੇ ਖੋਲ ਲਏ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਦੇ ਨੇ ਕੰਢੇ ਤੇ ਬੈਠੇ। ਇੱਕ ਚੁੱਭੀ ਮਾਰੀ, ਦੂਈ ਤੀ ਚੁੱਭੀ ਨੂੰ ਨਾ ਉੱਥੇ ਤਲਾ, ਨਾ ਕ੍ਰਿਸ਼ਨ ਭਗਵਾਨ, ਨਾ ਉਦੋਂ ਜੰਗਲ ਜੰਗਲ ਪਿਆ। ਬਦਲਤਾ ਕੰਮ, ਜੰਗਲੇ ਇਕੱਲਾ ਹੀ ਖੜਾ ਹੈ। ਕ੍ਰਿਸ਼ਨ ਹੈ ਕ੍ਰਿਸ਼ਨ ਕਿੱਧਰ ਚਲਿਆ ਗਿਆ? ਹੈ ਉਦੋਂ ਹੈ ਰੱਥ ਕਿੱਥੇ ਹੈ? ਰੋਂਦਾ ਫਿਰਦਾ ਜੰਗਲਾਂ ਦੇ ਵਿੱਚ। ਫਿਰਦਿਆਂ ਫਿਰਦਿਆਂ ਇੱਕ ਕੋਈ ਪ੍ਰੇਮੀ ਮਿਲ ਗਿਆ, ਕਹਿਣ ਲੱਗਾ ਵੀ ਤੂੰ ਇੱਥੇ ਰੋਂਦਾ ਫਿਰਦਾ, ਵਿਖੜਿਆ ਜਾ ਪਿਆ, ਕੀ ਗੱਲ ਹੈ? ਕਹਿੰਦਾ ਕਾਹਦਾ, ਮੇਰੇ ਨਾਲੋਂ ਤਾਂ ਕ੍ਰਿਸ਼ਨ ਭਗਵਾਨ ਜੀ ਵਿਛੜ ਗਏ। ਉਹ ਜਿਹੜਾ ਪ੍ਰੇਮੀ ਸੀ ਉਹ ਕਹਿੰਦਾ ਵੀ ਤੇਰੇ ਨੂੰ ਗਰਮੀ ਝੜ ਗਈ, ਤੈਨੂੰ ਭੁੱਖ ਲੱਗੀ ਹੋਈ ਹੈ ਤੇ ਉਹ ਤਾਂ ਦੁਆਪਰ ਯੁੱਗ ਦੇ ਵਿੱਚ ਹੋਏ ਨੇ, ਹੁਣ ਤਾਂ ਕਾਲ ਯੁੱਗ ਆ। ਕਹਿੰਦਾ ਦੇਖੋ ਯੁੱਗ ਬਦਲਤਾ ਮਾਇਆ ਨੇ। ਕਹਿੰਦਾ ਨਹੀਂ, ਹੁਣ ਵਿਛੜੇ ਨੇ ਮੇਰੇ ਕੋਲ, ਮੈਂ ਅਰਜਨ ਆ। ਕੌਣ ਭੁੱਲਿਆ ਹੈ ਅਰਜਨ ਨੂੰ? ਕਹਿੰਦਾ ਨਹੀਂ, ਤੈਨੂੰ ਗਰਮੀ ਚੜ ਗਈ, ਚੱਲ ਤੈਨੂੰ ਘਰ ਲੈ ਚੱਲੀਏ, ਇਸ਼ਨਾਨ ਕਰਾਵਾਂਗੇ, ਪ੍ਰਸ਼ਾਦ ਪਾਣੀ ਛਕੀ, ਸ਼ਾਮ ਨੂੰ ਫਿਰ ਮਹਾਂਭਾਰਤ ਦੀ ਕਥਾ ਹੁੰਦੀ ਹੈ ਸਾਡੇ ਧਰਮਸ਼ਾਲਾ ਚ, ਤੂੰ ਉੱਥੇ ਸੁਣ ਲਈ ਵੀ ਅਰਜਨ ਕਿਹਾ ਜਾ ਸੂਰਮਾ ਹੋਇਆ। ਲੈ ਜੇ ਇਸ਼ਨਾਨ ਪਾਣੀ ਕਰਾਇਆ, ਸ਼ਾਮ ਹੋਈ, ਕਥਾ ਦੇ ਵਿੱਚ ਲੈ ਗਿਆ, ਜਦ ਅਰਜਨ ਦਾ ਨਾਂ ਆਇਆ ਵੀ ਇਤਨਾ ਤੀਰ ਅੰਦਾਜ਼ ਸੀ, ਇੱਕ ਮੀਰ ਸਾਈਂ ਤੀਰ ਜੋੜ ਦਿੰਦਾ ਸੀ, ਦੇਖ ਲਓ। ਉੱਠ ਕੇ ਖੜਾ ਹੋ ਗਿਆ ਅਰਜਨ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਮਹੀ ਅਰਜਨ ਤਾਂ ਉਹ ਕਥਾ ਬੰਦ ਕਰਦੀ, ਕਹਿੰਦੇ ਰੇਕ ਹੀ ਰਾੜੇ ਵਾਲਾ ਸੰਤ ਬਣਨ ਨੂੰ ਫਿਰਦਾ, ਬਣ ਜੂਗਾ, ਨਾਲੇ ਆਪਾਂ ਰਾੜੇ ਵਾਲੇ ਸੰਤ ਬਣ ਜਾਂਗੇ। ਇਹ ਰੋਟੀ ਹੈ ਚਾਰ ਦਿਨ ਖਾ ਕੇ ਗਾਹਾਂ ਤੁਰੋ, ਉਹ ਤਾਂ ਉਹੀ ਸੀ ਗੁਰਮੁਖੋ, ਬਥੇਰੀ ਦੁਨੀਆਂ ਢੋਲਕੀਆਂ ਵਜਾਉਂਦੀ ਫਿਰਦੀ ਹੈ, ਢੋਲਕੀਆਂ ਦੇ ਵਿੱਚ ਨਹੀਂ ਗੁੱਸਾ ਹੈ, ਉਹ ਤਾਂ ਅੰਦਰ ਹੈ ਜੋ ਗੁੱਸਾ ਹੈ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਤੂੰ ਅਰਜਨ ਬਣਨ ਨੂੰ ਫਿਰਦਾ, ਕਹਿੰਦੇ ਲਾਓ ਇਹਦੇ ਰੱਖੜੇ ਮੂੰਹ ਤੇ ਬਟਕੇ। ਚਾਰ ਮੁੰਡੇ ਉੱਠ ਗਏ ਤੇ ਡੌਲੇ ਫੜੇ, ਕਹਿੰਦਾ ਮੈਂ ਨੀ ਕਹਿੰਦਾ ਆਪਣੇ ਆਪ ਨੂੰ ਅਰਜਨ, ਭੁੱਲ ਗਿਆ ਆਪਣੇ ਆਪ ਨੂੰ ਭੁਲਾਤਾ। ਦੇਖੋ ਮਾਇਆ ਬੜੀ ਵਿਲੱਖਣ ਹੈ, ਘਰ ਇਸ ਤਰ੍ਹਾਂ ਦੇ ਥੀ ਦਾ ਅਰਜਨ ਹੀ ਉਹ, ਤੇ ਕਿਸੇ ਰਾਜੇ ਨੇ ਰੱਖ ਲਿਆ ਨੌਕਰ, ਉਸ ਦੇ ਸ਼ਾਦੀ ਹੋ ਗਈ, ਬੱਚੇ ਹੋ ਗਏ, ਬੱਚੇ ਹੋਣ ਤੋਂ ਫਿਰ ਪਿਆਰ ਪਏਗਾ ਘਰ ਵਾਲੀ ਨਾਲ, ਸੁਪਨੇ ਚ ਮਾਇਆ ਚ। ਉਹ ਕਹਿਣਗੀ ਮੈਂ ਬਿਮਾਰ ਹੋ ਗਈ, ਦੇਖੀ ਕਿਤੇ ਦੂਆ ਵਿਆਹ ਨਾ ਕਰਾ ਲਈ। ਕਹਿੰਦਾ ਦੂਆ, ਮੈਂ ਤਾਂ ਤੇਰੇ ਨਾਲ ਸਤੀ ਹੋ ਕੇ ਮਰੂ, ਸਤਾ ਹੂੰ। ਕਹਿੰਦਾ ਸਤਾ ਬੁੜੀ ਛਤੀ ਹੁੰਦੀ ਹੈ, ਪਿੱਛੇ ਰਿਵਾਜ ਸੀ ਨਾ ਇਹ। ਕਹਿਣ ਲੱਗੇ ਆਦਮੀਆਂ ਦਾ ਕੰਮ ਨੀ, ਇਹਦਾ ਜਨਾਨੀਆਂ ਦਾ ਹੁੰਦਾ। ਕਹਿੰਦਾ ਬਸ ਮੈਂ ਤਾਂ ਕਹਿਤਾ ਤੈਨੂੰ, ਉਹ ਮਰ ਗਈ। ਹੁਣ ਉੱਚੀ ਉੱਚੀ ਰੋਂਦਾ, ਕਹਿੰਦਾ ਮੈਂ ਤਾਂ ਨਾਲ ਇਹਦੇ ਜਲਣਾ, ਪਿੰਡ ਨੇ ਬਥੇਰਾ ਗਿਆ, ਉਹ ਭਰਿਆ ਲੋਕਾਂ, ਤੂੰ ਆਦਮੀ ਆ ਕੌਣ ਹੈ ਤੂੰ, ਤੂੰ ਬੱਚੇ ਪਾਲਾ ਵਿਆਹ ਨੀ? ਕਹਿੰਦਾ ਨਹੀਂ, ਮੈਂ ਤਾਂ ਨਾਲ ਮਰੂੰਗਾ। ਕਹਿੰਦੇ ਮਰ ਜਾ, ਸਾਨੂੰ ਕੀ ਨਾਲ ਆ। ਅਰਜਨ ਨਾ ਕੇ ਆ ਕੇ ਚਿਖਾ ਦੇ ਵਿੱਚ ਛਾਲ ਮਾਰੀ, ਨਾ ਚਿਖਾ ਨਾ ਕੋਈ ਉੱਥੇ ਆਦਮੀ ਆ, ਤਲਾਸ਼ ਖੜਾ, ਤਲਾਸ਼ ਖੜਾ। ਉੱਚੀ ਉੱਚੀ ਰੋਂਦਾ, ਮੇਰੇ ਮਕਾਰਾ ਵਾਲੀ ਜਲ ਗਈ, ਉਹ ਮੇਰੇ ਬੱਚੇ ਕਿੱਧਰ ਗਏ, ਉਹ ਲੋਕੋ ਤੁਸੀਂ ਕਿੱਧਰ ਚਲੇ ਗਏ। ਇਹ ਜਾਂ ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਨੂੰ, ਕਹਿੰਦੇ ਇਹਨੂੰ ਕਹਿ ਕਿੱਥੇ ਆ, ਤੇਰੇ ਬੱਚੇ ਇੱਥੇ ਕ੍ਰਿਸ਼ਨ ਭਗਵਾਨ ਦਾਤਣ ਕਰਦੇ ਨੇ, ਤੂੰ ਤਾਂ ਤਲਾਸ਼ ਖੜਾ, ਨਾਲੇ ਗਿਆ ਨੀ ਕਿਤੇ, ਦੇਖ ਲਓ। ਕਹਿਣ ਲੱਗਾ ਕਿੱਥੇ ਆ ਕ੍ਰਿਸ਼ਨ? ਤੇ ਉਦੋਂ ਨੂੰ ਘੂਰ ਕੇ ਪਿਆ, ਕਹਿੰਦਾ ਉਹ ਤਾਂ ਦੁਆਪਰ ਯੁੱਗ ਦੇ ਵਿੱਚ ਉਹਨੇ, ਹੁਣ ਤਾਂ ਕਲ ਯੁੱਗ ਆ। ਕਹਿੰਦਾ ਲੈ ਦੇਖ ਲਓ। ਕਹਿਣ ਲੱਗੇ ਨਹੀਂ, ਹੁਣ ਤਾਂ ਕਲ ਯੁੱਗ ਆ, ਮੇਰੇ ਹੁਣੇ ਇੱਥੇ ਚਿਖਾ ਜੀ ਜਨਾਨੀ ਜਲਦੀ, ਮੈਂ ਵੀ ਛਾਲ ਕੇ ਚਿਖਾ ਜੇ ਮਾਰਨ ਲੱਗਿਆ ਸੀ। ਇਸ ਤਰ੍ਹਾਂ ਦੇ ਨਾਲ ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਨੂੰ ਉਦੋਂ ਇਹਦੇ ਮੂੰਹ ਤੇ ਰਖੜਾ ਮਾਰ ਵੱਟ ਕੇ, ਇੱਕ ਉਦੋਂ ਨੇ ਮਾਰਿਆ ਰਖੜਾ ਵੱਟ ਕੇ, ਮਾਇਆ ਲੈ ਗਈ। ਮਾਇਆ ਖੜਾ ਤਲਾ ਦੇ ਵਿੱਚ ਹੈ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਦੇ ਨੇ। ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਅਰਜਨ ਦੇਖ ਲਈ ਸਾਡੀ ਮਾਇਆ? ਕਹਿੰਦਾ ਹਾਂ ਮਹਾਰਾਜ ਜੀ, ਇਹ ਤਾਂ ਬਹੁਤ ਵਿਲੱਖਣ ਚੀਜ਼ ਹੈ, 60 ਸਾਲ ਇੱਕ 4 ਮਿੰਟਾਂ ਦੇ ਵਿੱਚ ਦਿਖਾੜਤਾ, ਦੇਖ ਲਓ, ਵਿਆਹ ਤਾਂ ਸਭ ਕੁਛ ਹੋ ਗਿਆ, ਜਲ ਵੀ ਗਿਆ। ਇਹ ਮਾਇਆ ਇੱਕ ਐਸੀ ਚੀਜ਼ ਆ ਗੁਰਮੁਖੋ, ਮਾਇਆ ਲਾਉਣ ਵਾਸਤੇ ਗੁਰੂ ਵਾਲੇ ਬਣਨਾ ਚਾਹੀਦਾ। ਗੁਰੂ ਵਾਲੇ ਬਣ ਜਾਵੇ, ਸੁੱਤੇ ਹੀ ਮਰ ਜਾਂਗੇ, ਖਨੀ ਕਿੱਧਰ ਨੂੰ ਜਾਵਾਂਗੇ। ਹਾਂ, ਇਸ ਤਰ੍ਹਾਂ ਦੇ ਨਾਲ ਕੱਲ ਨੂੰ ਖੰਡੇ ਦਾ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਜਿਨ੍ਹਾਂ ਨੇ ਨਾਂ ਲਿਖਾ ਤੇ ਠੀਕ ਹੈ, ਨਹੀਂ ਲਿਖਾ ਕੇ ਘਰ ਜਾ ਕੇ ਸਲਾਹ ਹੋ ਜਾਂਦੀ ਹੈ। ਤਾਂ ਫਿਰ ਕੇਸੀ ਇਸ਼ਨਾਨ ਕਰਕੇ ਵਸਤਰ ਨਵੇਂ ਪਾ ਕੇ, ਅੱਜ ਕੱਲ੍ਹ ਤਾਂ ਵਸਤਰ ਬਹੁਤ ਵਧੀਆ ਹੀ ਪਾਉਂਦੇ ਨੇ ਲੋਕ, ਅੱਗੇ ਹੀ ਹੁੰਦਾ ਸੀਗਾ ਇਹ ਕੰਮ। ਔਰ ਇਸ ਤਰ੍ਹਾਂ ਅੱਜ ਕੱਲ੍ਹ ਤਾਂ ਪ੍ਰੈਸ ਕੀਤੇ ਹੋਏ ਧੋਤੇ ਹੋਏ, ਵਿੱਚ ਬਲ ਨਹੀਂ ਹੁੰਦਾ, ਪਤਾ ਨੀ ਕਿੱਧਰੋਂ ਕੱਢਦੇ ਨੇ ਕਮੀਚੀਆਂ ਜੀਆਂ, ਪਤਾ ਹੀ ਨੀ ਲੱਗਦਾ ਕਿੱਧਰ ਦੀ ਚੇਨਾ ਚਾੜਦੇ ਨੇ ਤਾਂ ਨੂੰ। ਉਹ ਤੁਸੀਂ 4 ਦਿਨ ਕੱਟ ਕੇ ਗਾਹਾਂ ਤੁਰੋ, ਇੱਥੇ ਬੈਠੇ ਰਹਿਣਾ। ਔਰ ਇਸ ਤਰ੍ਹਾਂ ਦੇ ਨਾਲ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੱਖ ਬਣ ਜਾਓ, 5 ਕਕਾਰਾਂ ਸਮੇਤ ਆਓ। ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਤੁਹਾਡਾ ਇੱਕ ਦੀਵਾਨ ਦਾ ਕੱਲ ਦਾ ਹੀ ਰਹਿ ਗਿਆ, ਸਾਡੇ ਤਾਂ ਰੋਜ਼ ਹੀ ਰਹਿਣੇ ਨੇ। ਪੜੋ ਪ੍ਰੇਮ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
Thank you.